से। इसके अलावा स्टोविल और ब्रांडफॉर्म में नए प्रोजेक्ट्स फॉर एक्सक्लूसिव एंड प्रायोरिटी एक्सेस प्लीज कॉल प्री कंस्ट्रक्शन टीम बाय हीना रब 416-320-3320 और गो टू precornhouse.com।
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
हाँ जी, एक पैराडिकल कंपनी ट्रैफिक टिकट मिल गई है ओंटारियो जा यूएसए दे विच। अपना ड्राइविंग अब्सट्रैक्ट जा सीवीओआर साफ सुथरा रखन लई जा स्मॉल क्लेम्स कोर्ट मैटर है, तुसी किसे दे दावा करना है जा तुहाडे ते किसी ने दावा कर देता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नू कढ़ना है जा सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 905-451-9777 451-9777 चार मैली ड्राइव यूनिट 23 ब्रैम्पटन ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
की गल अज बड़ा तैयार होया फिरदा बड़िया लपटा छड़िया किधर दी तैयारियां
अज तेरे वीर नू अपने ट्रक दी चाबियां मिलनियां
ओ ता ठीक है पर तेरा ट्रक लोन ता बड़ा
औखा सी आई नो पर ए मेहरबानी सिर्फ किंग ट्रक लोन करके हुई किंग ट्रक लोन दे जेड़ा मर्जी आ जावे एथो झट लोन मिल जांदा खाली हाथ ना जांदा कोई
ट्रक ट्रेलर एंड क्रेन्स हैवी इक्विपमेंट फाइनेंस रीफाइनेंस या प्राइवेट फंडिंग इट्स नाउ जस्ट अ यस अवे हौसले बुलंद रखो बस किंग ट्रक लोन दा नंबर कॉल रखो 647-500-4185
ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਵੀਰਵਾਰ ਦਾ ਦਿਨ ਆ ਦੋਸਤੋ ਤੇ ਹਮੇਸ਼ਾ ਦੀ ਤਰ੍ਹਾਂ ਆਪਣੀ ਆਵਾਜ਼ ਦੇ ਜ਼ਰੀਏ ਸਾਂਝ 3 ਵਜੇ ਤੱਕ ਰਹੂਗੀ ਮੰਡੇ ਟੂ ਫਰਾਈਡੇ 2 ਤੋਂ ਲੈ ਕੇ 3 ਵਜੇ ਤੱਕ ਸਾਡਾ ਇਹ ਨਗਾਰਾ ਰੇਡੀਓ ਸੁਣਦੇ ਹੋ ਤੁਸੀਂ ਜੀ 770 AM ਦੇ ਉੱਤੇ ਤੇ ਪ੍ਰੋਗਰਾਮ ਦੇ ਦੌਰਾਨ ਕਈ ਵਾਰੀ ਸਾਡੇ ਦੋਸਤਾਂ ਮਿੱਤਰਾਂ ਦੀ ਖਾਹਿਸ਼ ਹੁੰਦੀ ਆ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰੀਏ ਉਹਨਾਂ ਦੇ ਧਿਆਨ ਵਿੱਚ ਲਿਆ ਦਈਏ ਕਿ ਸਾਡਾ ਸਟੂਡੀਓ ਦਾ ਨੰਬਰ 416-620-1778 ਹੁੰਦਾ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਇਹ ਸਾਡਾ ਜਿਹੜਾ ਰੇਡੀਓ ਚੈਨਲ ਹੈ ਇਹ ਵੱਖ ਵੱਖ ਪ੍ਰੋਗਰਾਮ ਏਅਰ ਕਰਦਾ ਅਲੱਗ ਅਲੱਗ ਹੋਸਟ ਇਸ ਨੂੰ ਇਹਨਾਂ ਪ੍ਰੋਗਰਾਮਾਂ ਨੂੰ ਪੇਸ਼ ਕਰਦੇ ਨੇ ਪਰ ਸਟੂਡੀਓ ਦਾ ਨੰਬਰ ਇੱਕੋ ਹੀ ਰਹਿੰਦਾ 416-620-1778 ਦੋਸਤੋ ਦੁਨੀਆਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਵੱਖ ਵੱਖ ਦੇਸ਼ਾਂ ਦੇ ਲੀਡਰ ਆਪੋ ਆਪਣੀ ਸਮਝ ਦੇ ਮੁਤਾਬਕ ਆਪੋ ਆਪਣੇ ਦੇਸ਼ਾਂ ਦੀ ਜਨਤਾ ਨੂੰ ਆਪਣੇ ਮਗਰ ਲਾਉਣ ਦੇ ਲਈ ਕਾਹਲੇ ਪਏ ਹੋਏ ਨੇ ਟਰੰਪ ਸਾਹਿਬ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਹਕੂਮਤ ਆ ਜਿਹੜੀ ਚੱਲਦੀ ਰਹੇ ਉਹਨਾਂ ਦੀ ਅਗਵਾਈ ਥੱਲੇ ਇੰਡੀਆ ਦੇ ਮੋਦੀ ਸਾਹਿਬ ਕਹਿੰਦੇ ਨੇ ਬਈ ਜਿਹੜੇ ਭਾਰਤੀ ਲੋਕ ਆ ਉਹਨਾਂ ਨੂੰ ਮੈਂ ਹੱਕੀ ਜਾਵਾਂ ਸਾਰਾ ਦਿਨ ਉੱਧਰੋਂ ਚੀਨ ਵਾਲੇ ਮਹਾਰਥੀ ਕਹਿੰਦੇ ਨੇ ਬਈ ਸਾਡੇ ਤੋਂ ਉੱਚਾ ਕੋਈ ਹੈ ਹੀ ਨਹੀਂ ਵਧੀਆ ਉੱਧਰੋਂ ਰਸ਼ੀਆ ਦੇ ਪੁੱਤਰ ਸਾਹਿਬ ਕਹਿੰਦੇ ਵੀ ਮੇਰੇ ਵਰਗਾ ਰਾਜ ਨਾ ਕਿਸੇ ਨੇ ਕੀਤਾ ਨਾ ਕਿਸੇ ਨੇ ਕਰਨਾ ਤੇ ਵੈਸੇ ਦੁਨੀਆਂ ਦੇ ਸਾਰੇ ਹੀ ਸਕੂਲਾਂ ਦੇ ਵਿੱਚ ਪੜ੍ਹਾਇਆ ਇਹ ਜਾਂਦਾ ਹੈ ਵੀ ਡੈਮੋਕ੍ਰੇਸੀ ਦਾ ਯੁੱਗ ਆ ਲੋਕਤੰਤਰ ਦਾ ਯੁੱਗ ਆ ਅਲੱਗ ਅਲੱਗ ਵਿਚਾਰਾਂ ਵਾਲੇ ਲੋਕ ਨੇ ਜਿਹੜੇ ਉਹ ਸਿਸਟਮ ਨੂੰ ਚਲਾਉਂਦੇ ਨੇ ਪਰ ਆ ਤੁਹਾਡੇ ਸਾਹਮਣੇ ਹੀ ਆ ਭਾਰਤੀ ਹਕੂਮਤ ਦਾ ਮੈਂ ਹਾਲ ਦੱਸਦਾ ਹੈ ਮੈਂ ਮੋਟੇ ਮੋਟੇ 5-6 ਦੇਸ਼ ਗਿਣੇ ਨੇ ਉਹ ਕਹਿੰਦੇ ਵੀ ਕਹਿੰਦੇ ਨਹੀਂ ਉਹ ਸੋਚਦੇ ਨੇ ਤੇ ਉਹਨਾਂ ਦੇ ਸ਼ਰਧਾਲੂ ਵੀ ਸੋਚਦੇ ਨੇ ਵੀ ਮੋਦੀ ਸਾਹਿਬ ਰਹਿਣ ਡਿਕਟੇਟਰ ਬਣ ਕੇ ਉੱਧਰੋਂ ਟਰੰਪ ਸਾਹਿਬ ਕਹਿੰਦੇ ਨੇ ਬਈ ਹਕੂਮਤ ਸਾਡੇ ਕੋਲ ਆ ਇਸ ਵੇਲੇ ਤੇ ਅਗਲੀ ਵਾਰ ਵੀ ਚੋਣਾਂ ਅਸੀਂ ਜਿੱਤੀਏ ਤੇ ਮੈਂ ਤੁਹਾਨੂੰ ਉਦਾਹਰਣ ਦਿੱਤੀ ਆ ਵੀ ਪੂਤਨ ਸਾਹਿਬ ਉਹ ਇੱਕ ਵਿਰੋਧੀ ਆਗੂ ਆ ਉਹਨੂੰ 2 ਵਾਰੀ ਦੋਸ਼ ਲੱਗਿਆ ਵੀ ਪੂਤਨ ਸਾਹਿਬ ਨੇ ਜ਼ਹਿਰ ਆ ਜਿਹੜੀ ਉਹਨਾਂ ਨੂੰ ਪਿਆਤੀ ਸੀ ਮੈਂ ਵੱਡੇ ਮੁਲਕਾਂ ਦੇ ਨਾਂ ਲਏ ਨੇ ਮੈਂ ਇੰਗਲੈਂਡ ਨੂੰ ਬਾਹਰ ਰੱਖਿਆ ਜਿਹਦੇ ਵਿੱਚੋਂ ਚਾਈਨਾ ਰਸ਼ੀਆ ਇੰਡੀਆ ਤੇ ਭਾਰਤ ਯੂਰੋਪੀਅਨ ਕੰਟਰੀਜ਼ ਨੇ ਜਿਹੜੇ ਉੱਥੇ ਮੁਕਾਬਲਤਨ ਲੋਕ ਸਿਆਣੇ ਨੇ ਸਿਆਣੇ ਕਰਕੇ ਉਹ ਉਹਨਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਪ੍ਰਾਇਓਰਟੀਜ਼ ਹੋਰ ਨੇ ਠੀਕ ਹੈ ਕੋਈ ਮਾੜਾ ਲੀਡਰ ਵੀ ਆ ਜਾਂਦਾ ਉੱਥੇ ਕਈ ਵਾਰੀ ਇੱਥੋਂ ਮਤਲਬ ਅੱਖਾਂ ਨਹੀਂ ਮੀਚੀਆਂ ਜਾ ਸਕਦੀਆਂ ਪਰ ਲੋਕ ਬੜੀ ਸਹਿਜ ਅਵਸਥਾ ਦੇ ਵਿੱਚ ਜ਼ਿੰਦਗੀ ਜਿਉਂਦੇ ਨੇ ਪਰ ਸਾਡੇ ਬਾਕੀ ਦੁਨੀਆਂ ਦੇ ਵਿੱਚ ਯੂਰਪ ਤੋਂ ਬਿਨਾਂ ਕਾਹਲ ਪਈ ਹੋਈ ਆ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ ਤੇ ਤੁਹਾਨੂੰ ਮੇਰੀਆਂ ਗੱਲਾਂ ਸੁਣ ਕੇ ਵੀ ਹੈਰਾਨੀ ਹੋਊਗੀ ਬਈ ਜਦੋਂ ਅਲੱਗ ਅਲੱਗ ਦੇਸ਼ਾਂ ਦੇ ਲੀਡਰ ਬਿਆਨ ਦਿੰਦੇ ਨੇ ਆਪੋ ਆਪਣੇ ਦੇਸ਼ਾਂ ਦੀ ਜਨਤਾ ਨੂੰ ਆਪਣੇ ਮਗਰ ਲਾਉਣ ਦੇ ਲਈ ਤੇ ਮਗਰ ਹੀ ਉਹਨਾਂ ਦੇ ਜਿਹੜੇ ਬੁੱਧੀਜੀਵੀਆਂ ਦੀ ਟੀਮ ਆ ਮੀਡੀਆ ਜਿਉਂ ਮਤਲਬ ਜੀ ਆਇਆ ਉਹਨਾਂ ਨੂੰ ਕਹਿੰਦਾ ਜੀ ਹਜ਼ੂਰੀਏ ਬਣਦੇ ਆ ਹੈਰਾਨ ਹੋ ਜਾਓਗੇ ਤੁਸੀਂ ਆਹ ਹੀ ਗੱਲ ਲੈ ਲਓ ਵੀ ਆਹ ਜਿਹੜੀ ਗੱਲ ਚੱਲ ਰਹੀ ਆ ਹਾਏ ਹੋਏ ਰਿਸੈਸ਼ਨ ਆ ਗਿਆ ਜੀ ਮਾਰਕੀਟ ਸਲੋ ਹੋ ਗਈ ਆਹ ਹੋ ਗਿਆ ਉਹ ਹੋ ਗਿਆ ਕਰੋਨਾ ਨੇ ਮਾਰਕੀਟ ਸਲੋ ਕਰਤੀ ਇਕੋਨਮੀ ਸਲੋ ਹੋ ਗਈ ਜੀ ਡੀ ਪੀ ਘੱਟ ਗਈ ਚਲੋ ਜੀ ਡੀ ਪੀ ਤਾਂ ਇੰਡੀਆ ਵਰਗੇ ਦੇਸ਼ ਤਾਂ ਕਹਿੰਦੇ -23 ਚਲੀ ਗਈ ਇਹ ਕੀ ਆ ਦੋਸਤੋ ਇਹ ਚੀਜ਼ ਕੀ ਹੈ ਇਕੋਨਮੀ ਦਾ ਸਲੋ ਹੋਣਾ ਇਕੋਨਮੀ ਹੈ ਕੀ ਚੀਜ਼ ਬਈ ਇੱਕ ਲੀਡਰ ਦੇ ਬਿਆਨ ਦੇਣ ਦੇ ਨਾਲ ਸਾਡੀ ਸੋਚਣੀ ਆ ਜਿਹੜੀ ਉਹ ਥੱਲੇ ਉੱਤੇ ਹੁੰਦੀ ਸਾਡਾ ਬਲੱਡ ਪ੍ਰੈਸ਼ਰ ਘਟਣ ਵਧਣ ਲੱਗ ਜਾਂਦਾ ਵੀ ਹੈ ਇਕੋਨਮੀ ਸਲੋ ਹੋ ਗਈ ਪਤਾ ਨਹੀਂ ਜੋਬ ਦਾ ਲੋਸ ਹੋ ਜੂ ਜੋਬ ਰਹੂ ਕਿ ਨਾ ਤੇ ਹੁੰਦਾ ਵੀ ਇਸ ਤਰ੍ਹਾਂ ਹੀ ਆ ਇਹਦਾ ਮਤਲਬ ਜਿਹੜੀ ਇਕੋਨਮੀ ਆ ਉਹ ਇੱਕ ਟਰੱਕ ਜਾਂ ਕਾਰ ਦੇ ਟਾਇਰ ਵਾਂਗੂ ਆ, ਜਿਹਦੇ ਚ ਕੋਈ ਮਾੜੀ ਜੀ ਵੀ ਮੇਖ ਲੱਗ ਜੇ ਨਾ, ਤੇ ਜਦੋਂ ਆਪਾਂ ਉਹਨੂੰ ਮਕੈਨਿਕ ਕੋਲੇ ਲੈ ਕੇ ਜਾਂਦੇ ਹਾਂ ਪੈਂਚਰ ਲਾਉਣ ਵਾਲੇ ਕੋਲੇ, ਜੇ ਉਹ ਪੰਚਰ ਬਹੁਤ ਬਰੀਕ ਹੋਵੇ, ਉਹ ਪਾਣੀ ਪਾ ਪਾ ਕੇ ਦੇਖੀ ਜਾਂਦਾ, ਉਹਨੂੰ ਲੱਭਦਾ ਨੀ, ਕਹੂ ਯਾਰ ਪੰਚਰ ਤਾਂ ਹੈ, ਹਵਾ ਤਾਂ ਨਿਕਲ ਰਹੀ ਆ, ਪਰ ਮੈਨੂੰ ਲੱਭਦਾ ਨੀ ਕਿੱਥੇ ਆ। ਨੇ ਲੋ ਪੰਜ ਚਾਰ ਵਾਰੀ ਘੁਮਾ ਘੁਮਾ ਕੇ ਦੇਖਦਾ, ਪਾਣੀ ਜਿਹਾ ਪਾ ਕੇ ਦੇਖਦਾ, ਜਿੱਥੋਂ ਹਵਾ ਜੀ ਨਿਕਲਦੀ ਹੁੰਦੀ, ਉਹ ਕਹਿੰਦਾ ਵੀ ਲੈ ਇਹ ਪੰਚਰ ਹੋਈ ਆ। ਮਤਲਬ ਕਰੋਨਾ ਵਰਗੀ ਜਿਹੜੀ ਨੇਲ ਆ, ਛੋਟੀ ਜੀ ਜਿਹੜੀ ਅੱਖ ਨਾਲ ਦਿਸਦੀ ਨੀ, ਅੱਖ ਨਾਲ ਕੀ ਵੱਡੇ ਸਾਰੇ ਸਟਰੋਂਗ ਇਲੈਕਟ੍ਰੋਨਿਕ ਮਾਈਕਰੋਸਕੋਪ ਥੱਲੇ ਵੀ ਨੀ ਦਿਸਦੀ, ਇਹ ਕਹਿੰਦੇ ਜੀ ਇਹਨਾਂ ਨੇ ਸਾਡੀ ਇਕੋਨਮੀ ਨੂੰ ਉਹਨੂੰ ਪੰਚਰ ਕਰਤਾ। ਵੀ ਭਲਿਓ ਮਾਨਸੋ, ਸੋਚ ਕੇ ਤਾਂ ਵੇਖੋ ਪਹਿਲਾਂ ਵੀ ਜਿਹੜੀ ਇਕੋਨਮੀ ਤੁਸੀਂ ਖੜੀ ਕੀਤੀ ਆ, ਇਹ ਰੀਅਲ ਮਾਨਿਆਂ ਦੇ ਵਿੱਚ ਇਕੋਨਮੀ ਹੈ ਵੀ ਕਿ ਨਹੀਂ ਹੈ। ਤੁਸੀਂ ਕਹੋਗੇ ਜੀ ਇਹ ਤਾਂ ਰੇਡੀਓ ਹੋਸਟ ਹੈ, ਐਵੇਂ ਮੂਰਖਾਨਾ ਗੱਲਾਂ ਕਰਦਾ। ਬਹੁਤ ਲੋਕ ਮੈਨੂੰ ਮੂਰਖ ਕਹਿ ਦੇਣਗੇ, ਖੈਰ ਮੇਰੇ ਮੂੰਹ ਤੇ ਵੀ ਆ ਕੇ ਮੂਰਖ ਕਹਿ ਦੇਣ, ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ, ਮੈਂ ਤਾਂ ਆਪਣੀ ਗੱਲ ਕਰਨੀ ਆ। ਤਰੱਕੀ ਦਾ ਪੈਮਾਨਾ, ਇਕੋਨਮੀ, ਜੀ ਡੀ ਪੀ, ਇਹ ਸਾਰੇ ਦੇਸ਼ਾਂ ਦੇ ਜਿਹੜੇ ਲੀਡਰ ਨੇ ਤੇ ਇਕੋਨੋਮਿਸਟ ਨੇ, ਉਹ ਕਹਿੰਦੇ ਵੀ ਜਦੋਂ ਚੀਜ਼ਾਂ ਦੀ ਵਿਕਰੀ ਘਟਣ ਲੱਗ ਜੇ ਤੇ ਉਦੋਂ ਰਿਸੈਸ਼ਨ ਆ ਜਾਂਦਾ। ਇਹ ਤੈਅ ਕਿਹਨੇ ਕੀਤਾ? ਤੈਅ ਕੀਤਾ ਜਿਹੜੇ ਚੀਜ਼ਾਂ ਬਣਾਉਣ ਦੇ ਜਿਨ੍ਹਾਂ ਦੇ ਵੱਡੇ ਵੱਡੇ ਕਾਰਖਾਨੇ ਨੇ, ਦੁਨੀਆਂ ਦੇ ਚੰਦ ਕੁ ਲੋਕ ਨੇ ਜਿਨ੍ਹਾਂ ਦਾ ਜਿਹੜੇ ਰਿਚੈਸਟ ਆਫ ਦਾ ਰਿਚੈਸਟ ਨੇ, ਰਿਚੈਸਟ ਆਫ ਦਾ ਰਿਚਿਸ, ਅਮੀਰਾਂ ਦੇ ਵਿੱਚੋਂ ਵੀ ਗਾਹਾਂ ਕਈ ਕੈਟਾਗਰੀ ਨੇ, ਸਭ ਤੋਂ ਅਮੀਰ ਨੇ ਕੁਝ ਖਾਸ ਫੈਮਿਲੀਜ਼, ਜਦੋਂ ਉਹ ਇੰਨੀ ਪ੍ਰੋਡਕਸ਼ਨ ਕਰ ਦਿੰਦੇ ਨੇ ਬਈ ਲੋਕਾਂ ਦੀ ਖਰੀਦ ਸ਼ਕਤੀ ਘਟੀ ਹੁੰਦੀ ਆ ਤੇ ਉਹ ਸਮਾਨ ਲੈ ਨਹੀਂ ਸਕਦੇ, ਫਿਰ ਉਹ ਕਹਿੰਦੇ ਜੀ ਰਿਸੈਸ਼ਨ ਆ ਗਿਆ। ਤੇ ਨਹੀਂ ਤਾਂ ਦੋਸਤੋ, ਮਾੜਾ ਜਿਹਾ ਝਾਤੀ ਮਾਰ ਕੇ ਦੇਖਿਓ ਕਿਸੇ ਹੋਰ ਐਂਗਲ ਤੋਂ ਗੱਲ, ਬਾਇਸਡ ਨਾ ਹੋਇਓ ਬਿਲਕੁਲ ਵੀ, ਅਨਬਾਇਸਡ ਹੋ ਕੇ ਸੋਚਿਓ ਬਈ ਆਮ ਲੋਕਾਂ ਦੀ 80%, ਮੈਂ ਆਮ ਲੋਕ ਨਹੀਂ ਕਹਿੰਦਾ, ਮੈਂ 80-85% ਕਹਿੰਦਾ, ਲੋਕਾਂ ਦੀ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ? ਬਈ ਸਵੇਰ ਤੋਂ ਸ਼ਾਮ ਤੱਕ ਕੰਮ ਕਰੀ ਜਾਓ, ਕੰਮ ਦੇ ਵਜ਼ਾਨੇ ਵਜੋਂ ਉਹਨਾਂ ਨੂੰ ਪੈਸੇ ਮਿਲਦੇ, ਉਹ ਪੈਸੇ ਦੇ ਨਾਲ ਉਹ ਸਹੂਲਤਾਂ ਖਰੀਦਦੇ ਨੇ, ਉਹਨਾਂ ਸਹੂਲਤਾਂ ਦੇ ਵਿੱਚ ਘਰ ਆ ਗਿਆ, ਬੱਚਿਆਂ ਦੀ ਪੜ੍ਹਾਈ ਲਿਖਾਈ ਆ ਗਈ, ਤੇ ਕਾਰਾਂ ਤੇ ਆਵਾਜਾਵੀ ਦੇ ਚੱਲਣ ਵਾਲੇ ਸਾਧਨ ਆ ਗਏ। ਘਰ ਜਿਹੜੀ ਬੇਸਿਕ ਨੈਸੈਸਿਟੀ ਆ, ਇਹ ਘਰਾਂ ਦਾ ਮਹਿੰਗਾ ਹੋਣਾ ਆਮ ਬੰਦੇ ਦੇ ਵੱਸ ਦੇ ਵਿੱਚ ਨਹੀਂ, ਇਹ ਰਿਚੈਸਟ ਆਫ ਦਾ ਰਿਚਿਸ ਉਹਨਾਂ ਦੇ ਵੱਸ ਦੇ ਵਿੱਚ ਆ। ਉਹ ਸਰਕਾਰਾਂ ਨੂੰ ਵੀ, ਸਰਕਾਰਾਂ ਦੀਆਂ ਪਾਲਿਸੀਆਂ ਨੂੰ ਉਹ ਦੂਰਾ ਕਰਕੇ ਆਪਣੀ ਜੇਬ ਚ ਪਾ ਲੈਂਦੇ, ਕਹਿੰਦੇ ਅਸੀਂ ਨਹੀਂ ਜਾਣਦੇ ਇਹਨਾਂ ਨੂੰ, ਅਸੀਂ ਪਾਲਿਸੀਆਂ ਤੈਅ ਕਰਾਂਗੇ। ਘਰ ਬੇਸਿਕ ਨੈਸੈਸਿਟੀ ਆ, ਇਹਦੀ ਕੀਮਤ ਇੰਨੀ ਹੋਣੀ ਹੋਈ ਨਹੀਂ ਚਾਹੀਦੀ, ਪਰ ਜਾਣ ਬੁੱਝ ਕੇ ਮਹਿੰਗੇ ਕੀਤੇ ਹੋਏ ਨੇ ਕਿਉਂਕਿ ਮੁਨਾਫਾ ਹੁੰਦਾ। ਘਰ ਦੇ ਵਿੱਚ ਜਿਹੜੀਆਂ ਲਗਜ਼ਰੀਜ਼ ਨੇ, ਜਿਹੜੀਆਂ ਨੈਸੈਸਿਟੀਜ਼ ਨੇ, ਅੱਗੇ ਨੈਸੈਸਿਟੀਜ਼ ਤੇ ਲਗਜ਼ਰੀ ਦੀ ਸਮਝ ਨਹੀਂ ਆਉਂਦੀ, ਜਿੰਨੀਆਂ ਆਪਣੇ ਚੀਜ਼ਾਂ ਪਈਆਂ ਹੁੰਦੀਆਂ। ਬਹੁਤ ਹੀ ਵਾਰੀ ਸੋਚੀਦਾ ਵੀ 80% ਚੀਜ਼ਾਂ ਤੋਂ ਬਿਨਾਂ ਸਰ ਸਕਦਾ, ਪਰ ਸਾਡਾ ਮਾਇੰਡ ਇਸ ਤਰ੍ਹਾਂ ਸੈਟਅਪ ਕਰ ਦਿੱਤਾ ਗਿਆ ਬਈ ਉਹਨਾਂ ਨੂੰ ਖਰੀਦਣਾ ਮਜ਼ਬੂਰੀ ਬਣ ਜਾਂਦੀ ਆ, ਉਹਨਾਂ ਦੀਆਂ ਚੀਜ਼ਾਂ ਵਿਕਦੀਆਂ ਨੇ। ਤੇ ਜਿਹੜੀ ਪੜ੍ਹਾਈ ਲਿਖਾਈ, ਕਾਲਜਿਸ, ਯੂਨੀਵਰਸਿਟੀਜ਼, ਜਿਹੜੇ ਵਿੱਦਿਆ ਦਾ, ਗਿਆਨ ਦਾ ਕੇਂਦਰ ਹੁੰਦੇ ਸੀ, ਉੱਥੇ ਗਿਆਨ ਨਹੀਂ ਵੰਡਿਆ ਜਾਂਦਾ, ਉੱਥੇ ਪੈਸੇ ਦੇ ਕੇ ਸਟੂਡੈਂਟਸ ਤੇ ਮਾਪਿਆਂ ਨੂੰ ਖਰੀਦਿਆ ਜਾਂਦਾ ਵੀ ਅਸੀਂ ਇਹਨਾਂ ਨੂੰ ਗੱਲ ਦੱਸਾਂਗੇ, ਉਹ ਅਕਲ ਦੀ ਹੋਵੇ ਜਾਂ ਨਾ ਅਕਲ ਦੀ ਹੋਵੇ ਤਾਂ ਵਿਦਿਆਰਥੀ ਨੇ ਪਰਖ ਲੈਣਾ, ਇਹ ਅਕਲ ਜਿਹੜੀ ਦੇਵਾਂਗੇ ਯੂਨੀਵਰਸਿਟੀ ਕਾਲਜ ਦੇ ਵਿੱਚ ਕੰਮ ਆਵੇ ਜਾਂ ਨਾ ਆਵੇ ਸਾਡੀ ਕੋਈ ਗਰੰਟੀ ਨਹੀਂ, ਪਰ ਅਸੀਂ ਤਾਂ ਆਪਦੇ ਪੈਸੇ ਲੈ ਲੈਣੇ। ਇਹਦਾ ਮਤਲਬ ਇਹ ਤਿੰਨੇ ਚੀਜ਼ਾਂ ਜਿਹੜੀਆਂ ਮੈਂ ਗਣਾਈਆਂ, ਵੈਸੇ ਹੈ ਤਾਂ ਅਣਗਿਣਤ ਚੀਜ਼ਾਂ, ਇਹ ਨਾ ਤਾਂ ਬੰਦੇ ਦੀ ਐਡੀ ਵੱਡੀ ਨੈਸੈਸਿਟੀ ਹੈਗੀ ਆ, ਮੇਰੀ ਗੱਲ ਨੂੰ ਗਲਤ ਨਾ ਲਾਇਓ, ਮੈਂ ਇਹ ਨਹੀਂ ਕਹਿ ਰਿਹਾ ਵੀ ਵਿੱਦਿਆ ਨੈਸੈਸਿਟੀ ਨਹੀਂ, ਮੈਂ ਇਹ ਕਹਿ ਰਿਹਾ ਕਿ ਬੇਲੋੜੀ ਵਿੱਦਿਆ ਜਿਹੜੀ ਵੇਚੀ ਜਾਂਦੀ ਹੈ, ਜਿਹੜੀ ਕਿਸੇ ਕੰਮ ਨਹੀਂ ਆਉਂਦੀ, ਜਿਹਦੇ ਨਾਲ ਭਵਿੱਖ ਨਹੀਂ ਬਣਦਾ, ਉਹ ਕਿਸੇ ਕੰਮ ਦੀ ਨਹੀਂ। ਜਦੋਂ ਕਰੋਨਾ ਵਰਗਾ ਕੋਈ ਛੋਟੀ ਜਿਹੀ ਨੇਲ ਇਹਨਾਂ ਦੀ ਇਕੋਨਮੀ ਰੂਪੀ ਕਾਰ ਜਾਂ ਟਰੱਕ ਦੇ ਟਾਇਰ ਦੇ ਵਿੱਚ ਖੁੱਭਦੀ ਆ, ਫਿਰ ਇਹ ਕਹਿੰਦੇ ਜੀ ਸਲੋਅ ਹੋ ਗਈ ਇਕੋਨਮੀ। ਐਕਚੁਅਲ ਦੇ ਵਿੱਚ, ਹਕੀਕਤ ਦੇ ਵਿੱਚ ਜਿਹੜੀ ਇਕੋਨਮੀ ਖੜੀ ਕੀਤੀ ਹੋਈ ਆ, ਉਹ ਰੀਅਲ ਮਾਨਿਆਂ ਦੇ ਵਿੱਚ ਇਕੋਨਮੀ ਹੈ ਹੀ ਨਹੀਂ, ਉਹ ਲੋਕਾਂ ਨੂੰ ਭੰਬੜ ਭੂਸੇ 'ਚ ਪਾਇਆ ਹੋਇਆ। ਕਦੇ ਬੰਦਾ ਇੱਧਰ ਨੂੰ ਘੁੰਮਦਾ ਊਰੀਆਂ ਕੋ, ਕਦੇ ਉੱਧਰ ਨੂੰ ਘੁੰਮਦਾ, ਉਹਦੇ ਹੱਥ ਪੱਲੇ ਕੁਛ ਲੱਗਦਾ ਨਹੀਂ, ਸਵੇਰ ਤੋਂ ਸ਼ਾਮ ਤਾਈਂ ਗੇੜਾ ਜਿਹਾ ਕੱਢ ਕੇ ਡਾਲਰ ਜੇ ਕਮਾ ਕੇ ਉਹ ਆ ਜਾਂਦਾ, ਉਹ ਡਾਲਰ ਨਾਲ ਜ਼ਿੰਦਗੀ ਕਮਾਉਂਦਾ, ਜ਼ਿੰਦਗੀ ਚਲਾਉਂਦਾ। ਉਹ ਰਿਚੈਸਟ ਆਫ ਦਾ ਰਿਚਿਸ ਨੇ ਜਿਹੜੇ, ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਵੱਸ ਦੇ ਵਿੱਚ ਆ। ਕੁਛ ਸਾਲਾਂ ਬਾਅਦ ਜਦੋਂ ਲੋਕ ਖਰੀਦਣੋਂ ਹਟ ਜਾਂਦੇ ਨੇ, ਖਰੀਦਣੋਂ ਘੱਟ ਜਾਂਦੇ ਨੇ, ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਜਾਂਦੀ ਹੈ, ਲੋਕਾਂ ਨੂੰ ਆਪਣੀ ਜਿਹੜੀ ਕਿਰਤ ਵੇਚਦੇ ਨੇ ਉਹਦਾ ਮੁੱਲ ਨਹੀਂ ਪੂਰਾ ਮਿਲਦਾ ਜਾਂ ਕਿਰਤ ਕਰਨ ਨੂੰ ਥਾਂ ਨਹੀਂ ਲੱਭਦੀ ਉਹਨਾਂ ਨੂੰ, ਫਿਰ ਉਹਨਾਂ ਦਾ ਸੇਲ ਪ੍ਰੋਸੈਸ ਸਲੋ ਹੋ ਜਾਂਦਾ, ਇਹਨੂੰ ਕਹਿੰਦੇ ਆ ਜੀ ਰਿਸੈਸ਼ਨ ਆ ਗਿਆ। ਤੇ ਜੇ ਕਾਫੀ ਸਲੋ ਹੋ ਜੇ ਬਈ ਬੰਦੇ ਕੋਲੇ, ਇਹ ਕਹਿ ਲਓ ਬੰਦਾ ਕਹੇ ਯਾਰ ਮੈਂ ਤਾਂ ਰੋਟੀ ਪਾਣੀ ਨਾਲ ਹੀ ਸਾਰ ਲੂ, ਮੈਂ ਆਹ ਚੀਜ਼ਾਂ ਕੀ ਕਰਨੀਆਂ, ਫਿਰ ਇਹ ਕਹਿ ਦਿੰਦੇ ਜੀ ਡਿਪਰੈਸ਼ਨ ਆ ਗਿਆ। ਇਹ ਸ਼ਬਦ ਸਾਰੇ ਇਹਨਾਂ ਨੇ ਚੁਣੇ ਹੋਏ ਨੇ। ਰੀਅਲ ਮਾਨਿਆਂ ਦੇ ਵਿੱਚ ਇਹ ਤੰਦ ਨਹੀਂ, ਤਾਣੀ ਉਲਝੀ ਹੋਈ ਆ। ਇਹਨੂੰ ਮੁੱਢੋਂ ਸੁੱਢੋਂ ਨਵੇਂ ਤਰੀਕੇ ਨਾਲ ਖੜਾ ਕਰਨਾ ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਇੱਧਰ ਧਿਆਨ ਦੇਣ ਦੀ ਬਜਾਏ ਇਹਨਾਂ ਨੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਆਪਣੇ ਜਮੂਰੇ ਖੜੇ ਕੀਤੇ ਹੋਏ ਨੇ, ਪਪੇਟਸ ਕਹਿ ਦਿਓ ਉਹਨਾਂ ਨੂੰ, ਡੈਮੋਕ੍ਰੇਸੀ ਨਾਲ ਚੁਣੇ ਹੋਏ ਆਗੂ, ਜਿਨ੍ਹਾਂ ਦੀ ਮੈਂ ਉਦਾਹਰਣ ਤੁਹਾਨੂੰ ਦੇਤੀ ਵੀ ਕਿਸੇ ਦੇਸ਼ ਦੀ ਜਨਤਾ ਨੂੰ ਕਿਹੜੇ ਤਰੀਕੇ ਨਾਲ ਮੂਰਖ ਬਣਾ ਕੇ ਰੱਖਣਾ, ਜਿਸ ਤਰੀਕੇ ਨਾਲ ਵੀ ਉਹ ਮੂਰਖ ਬਣਦਾ ਹੋਵੇ। ਅਮੈਰੀਕਨਸ ਨੂੰ ਕਹਿੰਦੇ ਨੇ ਤੁਸੀਂ ਸਿਆਣੇ ਬੜੇ ਹੋ, ਤੁਸੀਂ ਸੋਹਣੇ ਬੜੇ ਹੋ, ਤੁਹਾਡੇ ਕੋਲ ਹਥਿਆਰ ਬਹੁਤ ਨੇ, ਤੁਸੀਂ ਮਹਾਨ ਕੌਮ ਹੋ। ਤੇ ਭਾਰਤੀਆਂ ਨੂੰ ਕਹਿੰਦੇ ਨੇ ਤੁਹਾਡੀ ਸੰਸਕ੍ਰਿਤੀ ਬੜੀ ਵਧੀਆ, ਤੁਹਾਡਾ ਧਰਮ ਬੜਾ ਵਧੀਆ। ਚਾਈਨਾ ਵਾਲੇ ਕਹਿੰਦੇ ਆ ਸਾਡੀ ਇਕੋਨਮੀ ਬੜੀ ਵਧੀਆ, ਅਸੀਂ ਨਵੀਂ ਸਦੀ 'ਚ ਪ੍ਰਵੇਸ਼ ਕਰ ਗਏ। ਰਸ਼ੀਆ ਵਾਲੇ ਕਹਿੰਦੇ ਕਿਸੇ ਵੇਲੇ ਅਸੀਂ ਬਹੁਤ ਸਟਰੋਂਗ ਹੁੰਦੇ ਸੀ, ਅਸੀਂ ਉਵੇਂ ਹੀ ਆਪਣੀ ਸਟਰੈਂਥ ਕਾਇਮ ਰੱਖਣੀ ਆ। ਇਹਨਾਂ ਪੰਜ ਸੱਤ ਨਾਰਿਆਂ ਦੇ ਨਾਂ 'ਤੇ ਦੁਨੀਆਂ ਦੀ ਜਿਹੜੀ ਵੱਡੀ ਜਨਤਾ ਹੈ, ਜਿਨ੍ਹਾਂ ਕੋਲ ਜਾਂ ਤਾਂ ਮੈਨ ਪਾਵਰ ਹੈਗੀ ਹੈ ਜਾਂ ਹਥਿਆਰਾਂ ਦੀ ਪਾਵਰ ਹੈਗੀ ਆ, ਉਹਨਾਂ ਨੂੰ ਖੁਸ਼ ਰੱਖਦੇ ਨੇ। ਕੋਈ ਦੁਨੀਆਂ ਦਾ ਇੱਕ ਇਕੱਠਾ ਪੈਮਾਨਾ ਤੈਅ ਨਹੀਂ ਕੀਤਾ। ਨਹੀਂ ਤਾਂ ਤੁਸੀਂ ਜ਼ਿੰਦਗੀ 'ਚ ਦੇਖੋ, ਸਾਨੂੰ ਪੜ੍ਹਾਇਆ ਲਿਖਾਇਆ ਇਹ ਜਾਂਦਾ ਬਈ ਇਮਾਨਦਾਰ ਬਣੋ, ਝੂਠ ਨਾ ਬੋਲੋ, ਠੱਗੀ ਨਾ ਮਾਰੋ, ਡਰਾਓ ਨਾ, ਧਮਕਾਓ ਨਾ। ਪਰ ਆਹ ਜਿਹੜੇ ਪੰਜ ਚਾਰ ਦੇਸ਼ ਮੈਂ ਗਣਾਏ ਨੇ, ਇਹਨਾਂ ਦੇ ਲੀਡਰ ਦੂਜਿਆਂ ਨੂੰ ਡਰਾਉਂਦੇ ਵੀ ਨੇ, ਧਮਕਾਉਂਦੇ ਵੀ ਨੇ, ਡੈਮੋਕ੍ਰੇਸੀ ਦਾ ਵੀ ਸੱਤਿਆਨਾਸ਼ ਕਰਦੇ ਨੇ, ਵਿਰੋਧੀਆਂ ਨੂੰ ਵੀ ਦੋਸ਼ ਲੱਗਦੇ ਆ ਵੀ ਕਤਲ ਕਰਨ ਤੱਕ ਜਾਂਦੇ ਨੇ ਆਪਣੇ ਦੇਸ਼ਾਂ ਦੇ ਵਿੱਚ। ਇਹ ਜੀ ਸਾਡੀ ਇਕੋਨਮੀ ਦੇ ਡਰਾਈਵਰ ਨੇ। ਤੇ ਵਰਲਡ ਹੈਲਥ ਔਰਗੇਨਾਈਜ਼ ਜਿਹੜੀ ਸੋਰੀ UNO ਆ, ਇਹਨਾਂ ਨੂੰ ਇਹਨਾਂ ਨੇ ਜੇਬ 'ਚ ਪਾ ਕੇ ਰੱਖਿਆ ਹੋਇਆ। ਪਹਿਲਾਂ ਕਿਤੇ ਲੀਗ ਆਫ ਨੇਸ਼ਨਸ ਹੁੰਦੀ ਸੀ 45 ਤੋਂ ਪਹਿਲਾਂ, ਫਸਟ ਵਰਲਡ ਵਾਰ ਤੋਂ ਬਾਅਦ ਉਹ ਬਣੀ ਸੀ। ਉਹਦਾ ਮਕਸਦ ਇਹ ਸੀ ਵੀ ਇਹ ਬੜੀ ਭਿਆਨਕ ਜੰਗ ਹੋਈ ਹੈ ਜਿਹੜੀ 1913-14 ਤੋਂ ਚੱਲੀ ਅਤੇ 5-7 ਸਾਲ ਰਹੀ, ਅਤੇ ਵੀ ਦੁਨੀਆਂ 'ਚ ਇੰਨੀ ਤਬਾਹੀ ਨਾ ਹੋਵੇ। ਉਹ ਲੀਗ ਆਫ ਨੇਸ਼ਨਸ ਬਾਅਦ ਦੇ ਵਿੱਚ ਫੇਲ ਹੋ ਗਈ, ਕਿਉਂਕਿ ਨਾ ਤਾਂ ਹਿਟਲਰ ਨੇ ਅਤੇ ਨਾ ਦੂਜਿਆਂ ਨੇ ਕੋਈ ਕਿਸੇ ਦੀ ਗੱਲ ਸੁਣੀ, ਕਿਉਂਕਿ ਲੀਗ ਆਫ ਨੇਸ਼ਨ ਫੇਲ ਹੋ ਗਈ, ਉਹ ਦੂਸਰੀ ਸੰਸਾਰ ਜੰਗ ਨੂੰ ਰੋਕ ਨਾ ਸਕੀ। ਇਸ ਕਰਕੇ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਔਰਗੇਨਾਈਜੇਸ਼ਨ ਬਣਾਈ। ਪਰ ਹੁਣ ਇਹ ਯੂਨਾਈਟਿਡ ਨੇਸ਼ਨਸ ਔਰਗੇਨਾਈਜੇਸ਼ਨ ਆ ਸਾਰੇ ਦੇਸ਼ ਆਪੋ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਜਿਹਨਾਂ ਕੋਲ ਜ਼ਿਆਦਾ ਤਾਕਤ ਆ ਉਹ ਕਈ ਵਾਰੀ ਅੱਖਾਂ ਵੀ ਵਿਖਾਉਂਦੇ ਨੇ, ਕਈ ਵਾਰੀ ਆਪਣੇ ਢੰਗ ਤਰੀਕੇ ਨਾਲ ਚਲਾਉਂਦੇ ਨੇ। ਜਾਣੀ ਜੀ ਰਲਾ ਮਿਲਾ ਕੇ ਸਾਰੇ ਇਕੱਠੇ ਹੋਏ ਜਿਹੜੇ ਲੀਡਰ ਨੇ ਇਹ ਦੁਨੀਆਂ ਦੇ ਲੋਕਾਂ ਨੂੰ ਬੇਵਕੂਫ ਬਣਾਉਣ 'ਤੇ ਲੱਗੇ ਹੋਏ ਨੇ। ਇਹਨੂੰ ਇਹ ਕਹਿੰਦੇ ਜੀ ਡੈਮੋਕ੍ਰੇਸੀ ਦਾ ਕਮਾਲ ਆ, ਕਹਿੰਦੇ ਅਸੀਂ ਤਾਂ ਆਪੋ ਆਪਣੇ ਦੇਸ਼ਾਂ ਦੇ ਵਿੱਚੋਂ ਚੁਣ ਕੇ ਆਏ ਹੋਏ ਹਾਂ ਅਤੇ ਸਾਡੀਆਂ ਪੋਲਸੀਆਂ ਚੱਲਣਗੀਆਂ, ਅਤੇ ਇਹਨਾਂ ਦੀਆਂ ਪੋਲਸੀਆਂ ਕੀ ਚੱਲਦੀਆਂ ਬਈ ਆਹ ਜਿਹੜੀ। ਵੈਸੇ ਤਾਂ ਇਹਨਾਂ ਦਾ ਸੱਚਾਈ ਇਹ ਆ ਵੀ ਇਕੋਨਮੀ ਜਿਹਨੂੰ ਇਹ ਸੋ ਕਾਲਡ ਇਕੋਨਮੀ ਕਹਿੰਦੇ ਨੇ ਵੀ ਜਿਹਦੇ ਨਾਲ ਦੁਨੀਆਂ ਚਲਾਉਂਦੇ ਆ, ਅਸਲ 'ਚ ਚੀਜ਼ਾਂ ਵੇਚਣ ਖਰੀਦਣ ਦੀ ਚਾਲ ਆ, ਇਹਦੇ 'ਚੋਂ ਜਿਹੜੇ ਤਕੜੇ ਲੋਕ ਨੇ ਉਹਨਾਂ ਨੂੰ ਮੁਨਾਫ਼ਾ ਹੁੰਦਾ। ਜਦੋਂ ਉਹ ਮੁਨਾਫ਼ਾ ਥੋੜ੍ਹਾ ਜਿਹਾ ਘੱਟਦਾ, ਬਹੁਤਾ ਨਹੀਂ ਘੱਟਦਾ, ਭਾਵੇਂ ਬੰਦੇ ਮਰ ਜਾਣ ਜੀ, ਭਾਵੇਂ ਕਰੋਨਾ ਆ ਜਾਵੇ, ਕਰੋਨਾ ਦਾ ਪਿਓ ਵੀ ਆ ਜਾਵੇ, ਉਹਨਾਂ ਜਦੋਂ ਥੋੜ੍ਹਾ ਜਿਹਾ ਵੀ ਘੱਟਦਾ ਨਾ, ਫਿਰ ਉਹ ਕਹਿ ਦਿੰਦੇ ਆ ਜੀ ਇਹ ਬਸ ਰਿਸੈਸ਼ਨ ਅਤੇ ਡਿਪਰੈਸ਼ਨ ਦੀ ਤਿਆਰੀ ਹੋ ਰਹੀ ਆ। ਇਹਦੇ ਉਲਟ ਭਾਵੇਂ ਕੋਈ ਪਾਏਦਾਰ ਹੱਲ ਤਾਂ ਜੇ ਨਜ਼ਰ ਨਹੀਂ ਆਉਂਦਾ, ਪਰ ਸੱਚਾਈ ਇਹ ਹੈ ਕਿ ਜਿਸ ਤਰੀਕੇ ਨਾਲ ਸਾਡੀ ਤਰਜ਼ੇ ਜ਼ਿੰਦਗੀ ਇਹਨਾਂ ਨੇ ਬਣਾਤੀ ਆ, ਜਿਹੜੇ ਤੌਰ ਤਰੀਕੇ ਨਾਲ ਅਸੀਂ ਜ਼ਿੰਦਗੀ ਜਿਉਣ ਲੱਗ ਗਏ ਹਾਂ, ਉਹ ਬਦਲਣਾ ਹੈ ਤਾਂ ਬਹੁਤ ਔਖਾ। ਮੈਂ ਕਿਹਾ ਵੀ ਤੰਦ ਨਹੀਂ ਤਾਣੀ ਉਲਝੀ ਹੋਈ ਆ, ਪਰ ਫਿਰ ਵੀ ਕੁਝ ਦੇਸ਼ ਨੇ ਜਿੱਥੇ ਉਹ ਕਹਿੰਦੇ ਸੀ ਸਾਡੇ ਕੋਲ ਚੀਜ਼ਾਂ ਘੱਟ ਆ ਜਾਂ ਵੱਧ ਆ, ਵੀ ਡੋਂਟ ਕੇਅਰ, ਸਾਡੇ ਕੋਲ ਕਾਰ ਮਾੜੀ ਆ ਜਾਂ ਚੰਗੀ ਆ, ਅਸੀਂ ਪਬਲਿਕ ਜਿਹੜੀ ਟ੍ਰਾਂਜ਼ਿਟ ਆ ਉਹਦੇ 'ਤੇ ਸਫ਼ਰ ਕਰ ਲਾਂਗੇ, ਖਾਣ ਨੂੰ ਸਾਨੂੰ ਬੰਦੇ ਨੂੰ ਵੈਸੇ ਵੀ ਦੇਖ ਲਓ ਪਾਈ ਆ ਕਨਾਜ ਬਹੁਤ ਹੁੰਦਾ, ਅਤੇ ਉਹ ਓਨਾ ਵੀ ਖਾਂਦੇ, ਕਿਉਂਕਿ ਵੱਧ ਖਾ ਲਓਗੇ ਤਾਂ ਬਿਮਾਰ ਹੋ ਜਾਓਗੇ, ਠੰਡਾ ਜ਼ਿਆਦਾ ਖਾ ਲਓਗੇ ਤਾਂ ਤੁਹਾਨੂੰ ਬਲੱਡ ਤੁਹਾਡੀਆਂ ਨਾੜੀਆਂ ਘੁੱਟੀਆਂ ਜਾਣਗੀਆਂ, ਕਹਿੰਦੇ ਬਲੱਡ ਪ੍ਰੈਸ਼ਰ ਹੋ ਜਾਂਦਾ, ਹਾਰਟ ਅਟੈਕ ਵੀ ਹੋ ਜਾਂਦਾ। ਇਸ ਕਰਕੇ ਬੰਦੇ ਨੇ ਖਾਣਾ ਪੀਣਾ ਤਾਂ ਥੋੜ੍ਹਾ ਹੀ ਹੁੰਦਾ। ਉਹਨਾਂ ਦੇਸ਼ਾਂ ਦੇ ਵਿੱਚ ਕਿਹਾ ਇਹ ਜਾਂਦਾ ਬਈ ਇਕੋਨਮੀ ਤੁਸੀਂ ਇੱਥੋਂ ਨਾ ਦੇਖੋ ਬਈ ਕਿਸੇ ਕੋਲੇ ਕਿੰਨਾ ਸਰਮਾਇਆ, ਤੁਸੀਂ ਇੱਥੋਂ ਦੇਖੋ ਵੀ ਬੰਦਾ ਜਿਹੜਾ ਜ਼ਿੰਦਗੀ ਨੂੰ ਰੱਜ ਕੇ ਕਿਵੇਂ ਜਿਉਂਦਾ, ਖੁਸ਼ ਕਿੰਨਾ ਰਹਿੰਦਾ, ਅਤੇ ਖੁਸ਼ੀ ਦੇ ਨਾਲ ਹੀ ਤੰਦਰੁਸਤੀ ਜੁੜੀ ਹੋਈ ਆ। ਇਹ ਬਹੁਤ ਥੋੜ੍ਹੇ ਦੇਸ਼ ਨੇ, ਉਹ ਥੋੜ੍ਹੇ ਦੇਸ਼ ਨੇ ਜਿਹੜੇ ਉੱਥੇ ਕੁਆਲਿਟੀ ਆਫ ਐਜੂਕੇਸ਼ਨ ਵੀ ਹੈ, ਉੱਥੇ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਜਿਹਨੂੰ ਕੁਆਲਿਟੀ ਆਫ ਲਾਈਫ ਕਹਿੰਦੀ ਉਹ ਵੀ ਹੈ, ਉੱਥੇ ਰਿਸ਼ਤਿਆਂ ਨੂੰ ਵੀ ਇੰਜੋਏ ਕਰਦੇ ਨੇ, ਉੱਥੇ ਫੁਕਰਾਪਣ ਵੀ ਕੋਈ ਨਹੀਂ, ਉੱਥੇ ਦਿਖਾਵਾ ਕੋਈ ਨੀ। ਇੱਥੇ ਤਾਂ ਮੈਂ ਆਹ ਚਾਰ ਪੰਜ ਲੀਡਰ ਦੱਸਦੇ ਨਾ ਜਿਹੜੇ ਆਪ ਵੀ ਫੁੱਕ ਰਹੇ ਨੇ ਤੇ ਆਪ ਵੀ ਝੂਠ ਵੀ ਬੋਲਦੇ ਨੇ, ਲੋਕਾਂ ਨੂੰ ਮੂਰਖ ਵੀ ਬਣਾਉਂਦੇ ਨੇ। ਮੈਂ ਬੜੇ ਟਿੱਕ ਕੇ ਨਾਂ ਲਏ ਨੇ। ਜਦੋਂ ਮੈਂ ਭਾਰਤ ਦੀ ਗੱਲ ਕਰਦਾ ਤੇ ਭਾਰਤ ਦੇ ਨੇੜੇ ਤੇੜੇ ਦੇ ਵੀ ਵਿੱਚ ਹੀ ਆ ਜਾਂਦੇ, ਪਾਕਿਸਤਾਨ ਵੀ ਵਿੱਚ ਹੀ ਆ ਗਿਆ, ਹੋਰ ਨੇੜੇ ਤੇੜੇ ਦੇ ਆ ਗਏ ਜਿਹੜੀ ਫੁਕਰੇਬਾਜ਼ੀ ਦੇ ਵਿੱਚ ਇਨਵੋਲਵ ਰਹਿੰਦੇ ਨੇ। ਹੁਣ ਇਹ ਸੋਚਣਾ ਦੁਨੀਆਂ ਦੇ ਲੋਕਾਂ ਦਾ ਫਰਜ਼ ਬਣਦਾ, ਪਰ ਅਸੀਂ ਇਹ ਸੋਚਦੇ ਨਹੀਂ ਕਿਉਂਕਿ ਸਾਡੇ ਕੋਲ ਸੋਚਣ ਦੀ ਵਿਹਲ ਹੀ ਨਹੀਂ। ਸਾਡੇ ਕੋਲ ਸੋਚਣ ਦੀ ਵਿਹਲ ਨਹੀਂ ਜਦੋਂ ਅਸੀਂ ਆਲੇ ਦੁਆਲੇ ਦੇ ਬਾਰੇ ਨਹੀਂ ਸੋਚਦੇ, ਅਸੀਂ ਆਪਦੇ ਬਾਰੇ ਵੀ ਨਹੀਂ ਸੋਚਦੇ। ਜਦੋਂ ਅਸੀਂ ਆਪਦੇ ਬਾਰੇ ਨਹੀਂ ਸੋਚਦੇ, ਅਸੀਂ ਆਪਣੇ ਦਿਮਾਗ ਦੀ ਗੱਲ ਆਪ ਨਹੀਂ ਸੁਣਦੇ, ਆਪਣੇ ਸਰੀਰ ਦੀ ਭਾਸ਼ਾ ਨਹੀਂ ਸੁਣਦੇ, ਆਪਣੇ ਆਪ ਨਾਲ ਕਦੇ ਗੱਲਾਂ ਨਹੀਂ ਕਰਦੇ, ਤੇ ਫਿਰ ਬਿਮਾਰੀਆਂ ਠਮਾਰੀਆਂ, ਡਿਪਰੈਸ਼ਨ, ਬਲੱਡ ਪ੍ਰੈਸ਼ਰ, ਹਾਰਟ ਬਲੋਕੇਜ, ਆਰਟਰੀ ਦੀ ਬਲੋਕੇਜ, ਐਸਿਡਿਟੀ, ਮਾਰ, ਏ ਟੂ ਜ਼ੈਡ ਬਿਮਾਰੀਆਂ ਸਾਨੂੰ ਚਿੰਬੜੀਆਂ ਹੋਈਆਂ, ਹਸਪਤਾਲ ਚੱਲੀ ਜਾਂਦੇ ਨੇ, ਦਵਾਈਆਂ ਖਾਈ ਜਾਂਦੇ ਆ, ਇਹ ਸਾਰਾ ਕੁਝ ਆਈ ਚੱਲੀ ਜਾਣਾ ਜਿੰਨੀ ਦੇਰ ਤੱਕ ਇਹ ਜਿਹੜੇ ਜਬੂਰੇ ਨੇ ਦੁਨੀਆਂ ਨੂੰ ਕੰਟਰੋਲ ਕਰਦੇ ਨੇ। ਇਸ ਕਰਕੇ ਬਹੁਤੀ ਪਰਵਾਹ ਨਾ ਕਰਿਆ ਕਰੋ, ਰਿਸੈਸ਼ਨ ਆ ਜੇ, ਡਿਪਰੈਸ਼ਨ ਆ ਜੇ, ਕਰੋਨਾ ਆ ਜੇ, ਕਰੋਨਾ ਦਾ ਪਿਓ ਆ ਜੇ, ਬਸ ਆਪਣੇ ਆਪ ਨੂੰ ਜੇ ਕਰੋਨਾ ਆ ਜੇ ਤਾਂ ਸਾਵਧਾਨ ਜ਼ਰੂਰ ਰਹੋ, ਸਾਵਧਾਨੀਆਂ ਵਰਤੋ। ਪਰ ਦੁਨੀਆਂ 'ਤੇ ਜਿਹੜੀ ਵੱਡੀ ਇੱਕ ਸਾਜਿਸ਼ ਚੱਲਦੀ ਹੈ ਜਿਹਨੂੰ ਕਹਿੰਦੇ ਨੇ ਜੀ ਇਕੋਨਮੀ ਆ ਜਿਹੜੀ ਸਲੋ ਹੋ ਗਈ, ਇਹ ਸਲੋ ਹੋਣਾ, ਸਲੋ ਕਰਨਾ, ਤੇਜ਼ ਹੋਣਾ, ਇਹ ਆਮ ਬੰਦੇ ਦੇ ਵਸ ਦਾ ਰੋਗ ਨਹੀਂ। ਇਹ ਖਬਰਾਂ ਸਾਰੇ ਰੇਡੀਓ ਤੋਂ ਚੱਲਦੀਆਂ ਨੇ ਸਵੇਰ ਤੋਂ ਸ਼ਾਮ ਤਾਈਂ, ਜਿੱਥੇ ਵੀ ਜਿਹੜਾ ਮਰਜ਼ੀ ਰੇਡੀਓ ਟਿਊਨ ਕਰੋ, ਬਸ ਆਹੀ ਗੱਲਾਂ ਚੱਲਦੀਆਂ, ਇਕੋਨਮੀ ਸਲੋ ਹੋ ਗਈ ਜੀ, ਕੰਮ ਦਾ ਲੋਸ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਉਲਟਾ ਹੋ ਇਹ ਰਿਹਾ, ਘਰ ਮਹਿੰਗੇ ਹੋ ਰਹੇ ਨੇ, ਦਵਾਈਆਂ ਮਹਿੰਗੀਆਂ ਹੋ ਰਹੀਆਂ, ਐਜੂਕੇਸ਼ਨ ਮਹਿੰਗੀ ਹੋ ਰਹੀ ਹੈ, ਜਿਹੜੀਆਂ ਕਾਰਾਂ 'ਤੇ ਤੁਸੀਂ ਜਾਂਦੇ ਹੋ ਕਾਰਾਂ ਮਹਿੰਗੀਆਂ ਹੋ ਰਹੀਆਂ, ਜਿਹੜਾ ਸਮਾਨ ਤੁਸੀਂ ਖਾਂਦੇ ਹੋ ਸਮਾਨ ਮਹਿੰਗਾ ਹੋ ਰਿਹਾ। ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਲੱਗਦੀ ਬਈ ਇਕੋਨਮੀ ਆ ਜਿਹੜੀ ਇਹ ਪੈਮਾਨਾ ਇਕੋਨਮੀ ਦਾ ਜਿਹੜਾ ਹੈਗਾ ਉਹ ਹੈ ਕੀ। ਖੈਰ ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ, ਹੌਲੀ ਹੌਲੀ ਇਸੇ ਤਰ੍ਹਾਂ ਪੰਜਾਬ ਸ਼ਿਵਿੰਦ ਨਾਲ ਵੀ ਜੁੜਦੇ ਹਾਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਬਦਲਾ ਤੋ ਵਕਤ ਕੇ ਸਾਥ ਬਦਲੇ ਐਂਟਰਟੇਨਮੈਂਟ ਕੇ ਸਾਧਨ ਵੀ। ਅਬ ਕੇਬਲ, ਸੈਟੇਲਾਈਟ ਯਾ IPTV ਬਾਕਸ ਕੀ ਕੋਈ ਜ਼ਰੂਰਤ ਨਹੀਂ। ਆਜ ਹੀ ਡਾਊਨਲੋਡ ਕਰੀਏ ਈਬਾਬਾ ਐਂਟਰਟੇਨਮੈਂਟ ਐਪ। ਈਬਾਬਾ ਐਂਟਰਟੇਨਮੈਂਟ ਐਪ ਐਂਡਰੋਇਡ TV ਔਰ ਸੈਟਅਪ ਬਾਕਸ ਗੂਗਲ ਪਲੇ ਸਟੋਰ ਪਰ ਅਵੇਲੇਬਲ ਹੈ। ਸੋ ਜਲਦੀ ਸੇ ਜਲਦੀ ਖੁਦ ਵੀ ਇਹ ਐਪ ਡਾਊਨਲੋਡ ਕੀਜੀਏ ਔਰ ਆਪਣੇ ਫੈਮਿਲੀ ਫ੍ਰੈਂਡਸ ਕੇ ਸਾਥ ਇਹ ਜਾਣਕਾਰੀ ਸ਼ੇਅਰ ਕੀਜੀਏ। ਈਬਾਬਾ ਐਂਟਰਟੇਨਮੈਂਟ ਐਪ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਲੋ ਵੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਰਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆਂ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਇੱਕ ਕਾਲਰ ਸਾਡੇ ਨਾਲ ਆ ਜੀ, ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਹੈਲੋ,
ਹਾਂਜੀ ਹਾਂਜੀ, ਔਨ ਦਾ ਏਅਰ ਹੋ ਤੁਸੀਂ
ਜੀ ਬਰਾੜ ਸਾਹਿਬ।
ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ।
ਅੱਛਾ ਬਰਾੜ ਸਾਹਿਬ, ਪਹਿਲੇ ਤੇ ਮੇਰੀ ਸੈਕਿੰਡ ਕਾਲ ਹੈ, ਇਸ ਤੋਂ ਪਹਿਲੇ ਇੱਕ ਦਫਾ ਮੈਂ ਕਾਲ ਕੀਤੀ ਸੀ। ਪਹਿਲੇ ਤੇ ਮੈਂ ਤੁਹਾਨੂੰ ਅਪਰੀਸ਼ੀਏਟ ਕਰਨਾ ਚਾਹੁੰਦਾ ਕਿ ਮੈਂ ਤੁਹਾਡਾ ਪ੍ਰੋਗਰਾਮ ਅਕਸਰ ਸੁਣਦਾ। ਹਮੇਸ਼ਾ ਉਹ ਗੱਲਾਂ ਕਰਦੇ ਹੋ ਕਿ ਜਿਹੜੀਆਂ ਕਮਰਸ਼ੀਅਲ ਲੈਵਲ ਤੇ ਲੋਕ ਗੱਲਾਂ ਕੋਈ ਨੀ ਕਰਦੇ, ਉਹ ਰੇਡੀਓ ਪ੍ਰੋਗਰਾਮ ਦੇ ਅੰਦਰ ਜਾਂ TV ਦੇ ਅੰਦਰ ਲੋਕਾਂ ਨੇ ਆਪਣੇ ਆਪ ਸੌਦਾ ਵੇਚਣਾ ਹੁੰਦਾ ਤੇ ਉਹ ਵੇਚ ਕੇ ਚਲੇ ਜਾਂਦੇ। ਪਹਿਲੇ ਤੇ ਮੇਰੀ ਤੁਹਾਡੇ ਵਾਸਤੇ ਐਪਰੀਸ਼ੀਏਸ਼ਨ ਹੈ, ਤੁਸੀਂ ਹਮੇਸ਼ਾ ਉਹ ਮੁੱਦੇ ਨੂੰ ਹੱਥ ਲਾਉਂਦੇ ਹੋ। ਦੂਜੀ ਗੱਲ ਇਹ ਬਰਾੜ ਸਾਹਿਬ, ਜਿਹੜੀ ਤੁਸੀਂ ਇਹ ਕਹਿ ਰਹੇ ਹੋ ਡੈਮੋਕ੍ਰੇਸੀ ਦੀ ਆਵਾਜ਼ਾਂ ਦਾ ਜਿਹੜੀ ਇੱਕ ਸੋ ਕਾਲ ਡੈਮੋਕ੍ਰੇਸੀ ਹੈ। ਮੇਰਾ ਆਪਣਾ ਜ਼ਾਤੀ ਖਿਆਲ ਇਹ ਹੈ ਸਰ ਕਿ ਇਹ ਕਾਰਪੋਰੇਟ ਕਲਚਰ, ਕਾਰਪੋਰੇਟ ਵਰਲਡ ਔਰ ਇਹ ਜਿਹੜੀ ਸੋ ਕਾਲ ਡੈਮੋਕ੍ਰੇਸੀ ਆ, ਇਹਦਾ ਇਹ ਬੜਾ ਖਤਰਨਾਕ ਨੈਕਸਸ ਬਣ ਗਿਆ ਹੁਣ ਪੂਰੀ ਦੁਨੀਆ ਦੇ ਅੰਦਰ। ਇਹਨਾਂ ਨੇ ਲੋਕਾਂ ਨੂੰ ਤਕਸੀਮ ਕਰ ਦਿੱਤਾ ਪਾਰਟੀਆਂ ਦੀ ਬੇਸ ਤੇ, ਔਰ ਜਿਤਨੇ ਵੀ ਉੱਤੇ ਹਾਂ ਉਸਦੇ ਅੰਦਰ ਮੀਡੀਆ ਹਾਊਸਿਸ ਹਨ, ਹਾਂ ਉਹਦੇ ਅੰਦਰ ਬਿਜ਼ਨਸਮੈਨ ਹਨ, ਹਾਂ ਉਹਦੇ ਅੰਦਰ ਪੋਲੀਟੀਸ਼ੀਅਨਸ ਹਨ, ਜਿਹੜੇ ਵੀ ਉੱਤੇ ਖਾਸ ਲੈਵਲ ਦੇ ਲੋਕ ਨੇ, ਇਹਨਾਂ ਸਾਰਿਆਂ ਦੇ ਇੰਟਰਸਟ ਬਿਲਕੁਲ ਇੱਕੋ ਆ ਆਲ ਓਵਰ ਦੀ ਵਰਲਡ। ਔਰ 99% ਜਾਂ 95% ਜਿਹੜੀ ਥੱਲੇ ਜਨਤਾ ਉਹ ਇੱਕ ਸਾਈਡ ਤੇ ਆ, ਇਹਨਾਂ ਸਾਰਿਆਂ ਦੇ ਇੰਟਰਸਟ ਇੱਕ ਸਾਈਡ ਤੇ ਆ, ਔਰ ਇਹ ਫਿਲਹਾਲ ਤੇ ਬਿਲਕੁਲ ਸਕਸੈਸਫੁਲ ਆ ਆਲ ਓਵਰ ਦੀ ਵਰਲਡ ਕਿ ਇਹਨਾਂ ਨੇ ਲੋਕਾਂ ਨੂੰ ਡਿਵਾਈਡ ਕੀਤੇ ਆ, ਲੋਕਾਂ ਦੇ ਉੱਤੇ ਰੂਲ ਕਰ ਰਹੇ ਨੇ। ਤੁਸੀਂ ਠੀਕ ਕਹਿੰਦੇ ਹੋ ਕਿ ਅਸੀਂ ਖੁਦ ਮੂਰਖ ਹਾਂ ਕਿ ਜਿਹਨਾਂ ਆਪਣੇ ਆਪਾਂ ਨੂੰ ਪਾਰਟੀਆਂ ਤਕਸੀਮ ਕਰਦੇ, ਇੱਕ ਦੂਜੇ ਦੇ ਸਿਰ ਵੀ ਲਾਉਂਦੇ ਹਾਂ, ਇੱਕ ਦੂਜੇ ਨੂੰ ਗਾਲਾਂ ਵੀ ਕੱਢਦੇ ਹਾਂ, ਵੋਟਾਂ ਵੀ ਦਿੰਦੇ ਹਾਂ, ਇੱਕ ਦੂਜੇ ਨੂੰ ਮਾਰਦੇ ਹਾਂ, ਫਿਰ ਇਹਨਾਂ ਕੋਲੋਂ ਮਾਰ ਵੀ ਖਾਂਦੇ ਹਾਂ। ਮੇਰਾ ਤੇ ਸਾਰਾ ਇਹ ਮੰਨਣਾ ਕਿ ਇਹ ਸਿਸਟਮ ਜਿਹੜਾ ਡੈਮੋਕਰੇਟਿਕ ਹੈ, ਜਿਹੜਾ ਪਾਰਲੀਮੈਂਟਰੀ ਸਿਸਟਮ ਜਾਂ ਪ੍ਰੈਜ਼ੀਡੈਂਸ਼ੀਅਲ ਡੈਮੋਕਰੇਟਿਕ ਸਿਸਟਮ ਚੱਲ ਰਿਹਾ ਦੁਨੀਆ 'ਚ, ਇਹ ਆਪਣੀਆਂ ਆਖਰੀ ਸਾਹਾਂ ਲੈ ਰਿਹਾ, ਇਹਨੇ ਖਤਮ ਕਿਸ ਤਰ੍ਹਾਂ ਹੋਣਾ ਹੂ ਨੋਜ਼, ਲੇਕਿਨ ਇਹ ਸਿਸਟਮ ਮੇਰੇ ਖਿਆਲ ਹੈ ਦੁਨੀਆ ਦੇ ਅੰਦਰ ਹੁਣ ਬਿਲਕੁਲ ਨਾਕਾਮੀ ਦੀ ਤਰਫ ਜਾ ਰਿਹਾ, ਕਿਉਂਕਿ ਇਸ ਦੇ ਅੰਦਰ ਕਾਰਪੋਰੇਟ ਵਰਲਡ ਆ ਚੁੱਕੀ ਆ, ਜਿਸ ਦਾ ਇੰਟਰਸਟ ਸਿਰਫ ਔਰ ਸਿਰਫ ਆਪਣਾ ਪ੍ਰੋਫਿਟ ਔਰ ਆਪਣਾ ਪੈਸਾ, ਜਿਹੜਾ ਕਿ ਟੋਟਲ ਜਿਹੜਾ ਓਰਿਜਿਨਲ ਕਾਨਸੈਪਟ ਸੀ ਡੈਮੋਕ੍ਰੇਸੀ ਦਾ, ਗਵਰਨਮੈਂਟ ਆਫ ਦਾ ਪੀਪਲ, ਫਾਰ ਦਾ ਪੀਪਲ ਐਂਡ ਬਾਏ ਦਾ ਪੀਪਲ, ਟੋਟਲ ਉਹਦੇ ਐਂਟੀ ਹੋ ਗਿਆ ਸਾਰੇ। ਮੇਰਾ ਤੇ ਸਾਰੇ ਮੰਨਣਾ ਇਸ ਤੇ, ਤੁਹਾਡੇ ਵਿਚਾਰ ਚ ਜਾਵਾਂਗਾ ਜੀ। ਥੈਂਕ ਯੂ ਸੋ ਮਚ।
ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਜੀ, ਤੁਸੀਂ ਉਦਾਹਰਣ ਦਿੱਤੀ ਹੈ, ਗਵਰਨਮੈਂਟ ਆਫ ਦਾ ਪੀਪਲ, ਬਾਈ ਦਾ ਪੀਪਲ, ਫੋਰ ਦਾ ਪੀਪਲ। ਉਹ ਅੱਜ ਕੱਲ ਕਿਸੇ ਨੇ, ਸੱਜਣ ਨੇ ਉਦਾਹਰਣ ਦਿੱਤੀ, ਕਹਿੰਦਾ ਵੀ ਗਵਰਨਮੈਂਟ ਆਫ ਦਾ ਪੀਪਲ, ਓ ਐਫ ਐਫ ਆਫ, ਬਾਈ ਦਾ ਪੀਪਲ ਉਹ ਕਹਿੰਦਾ ਬਾਈ ਟੂ ਦਾ ਪੀਪਲ, ਫੋਰ ਦਾ ਪੀਪਲ ਐਫ ਓ ਆਰ, ਫੋਰ ਦੀ ਬਜਾਏ ਫਾਰ ਫਰੋਮ ਦਾ ਪੀਪਲ ਐਫ ਏ ਆਰ। ਬਿਲਕੁਲ ਸਹੀ ਕਿਹਾ ਜੀ, ਇਹ ਇਹ ਡੈਮੋਕ੍ਰੇਸੀ ਦੇ ਨਾਂ ਤੇ ਦੁਨੀਆਂ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਅੱਛਾ, ਮਤਲਬ ਮੈਂ ਡੈਮੋਕ੍ਰੇਸੀ ਨੂੰ ਨਿੰਦਾ ਨਹੀਂ, ਡੈਮੋਕ੍ਰੇਸੀ ਬੜਾ ਵਧੀਆ ਸਿਸਟਮ ਹੈਗਾ, ਪਰ ਉਹਦਾ ਮਿਸਯੂਜ਼ ਕੀਤਾ ਜਾ ਰਿਹਾ। ਹੁੰਦਾ ਕੀ ਆ ਵੀ ਇੱਕ ਐਟਮੋਸਫੀਅਰ, ਚਾਰਜਡ ਐਟਮੋਸਫੀਅਰ ਦੇ ਵਿੱਚ ਵੋਟਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ, ਉਹਦੇ ਵਿੱਚ ਖੇਤਰੀਵਾਦ, ਧਰਮ, ਰੰਗ ਸਾਰਾ ਕੁਝ ਵਰਤਿਆ ਜਾਂਦਾ, ਹਾਲਾਂਕਿ ਕਿਹਾ ਇਹ ਜਾਂਦਾ ਵੀ ਅਸੀਂ ਇਹਦੇ ਖਿਲਾਫ਼ ਹਾਂ। ਦੂਜੀ ਜਿਹੜੀ ਵੱਡੀ ਗੱਲ ਇਹ ਹੈ, ਜੇ ਆਪਾਂ ਠੇਠ ਪੰਜਾਬੀ ਭਾਸ਼ਾ 'ਚ ਗੱਲ ਕਰਨੀ ਹੋਵੇ, ਬਈ ਦੁਨੀਆਂ ਦੇ ਵਿੱਚ ਜਿਹੜੇ 80% ਲੋਕ ਨੇ ਉਹ ਇਗਨੋਰੈਂਟ ਨੇ, ਉਹਨਾਂ ਨੂੰ ਬਸ ਆਪਣੇ ਕੰਮ ਨਾਲ ਮਤਲਬ, ਆਪਣੀ ਰੋਟੀ ਪਾਣੀ ਨਾਲ ਮਤਲਬ ਆ, ਆਹ ਲਿਟਰੇਚਰ ਵਗੈਰਾ ਪੜ੍ਹਨਾ ਸੁਣਨਾ ਉਹ ਇਹਨੂੰ ਫਾਲਤੂ ਸਮਝਦੇ ਨੇ। ਉਹ ਕਹਿੰਦੇ ਬਸ ਆਹ ਹੀ ਦੁਨੀਆ, ਆਹ ਹੀ ਜ਼ਿੰਦਗੀ ਆ, ਅਤੇ ਆਈਂ ਚੱਲਦੀ ਰਹਿਣੀ ਆ, ਆਈਂ ਚੱਲਦੀ ਆਈ ਆ। 80% ਤੋਂ ਵੱਧ ਹੀ ਨੇ, 85%, 5-7% ਨੇ ਜਿਹੜੇ ਭੇੜੀਏ ਨੇ। ਹੁਣ ਮੈਂ ਉਹ ਇਗਨੋਰੈਂਟ ਕਿਹਾ, ਮੈਂ ਦੂਜਾ ਵਰਡ ਯੂਜ਼ ਨਹੀਂ ਕੀਤਾ। ਇਹ ਜਿਹੜੇ 85% ਲੋਕ ਨੇ, ਇਹਨਾਂ ਨੂੰ ਹੱਕਣ ਵਾਲਾ ਚਾਹੀਦਾ ਹੱਕ। ਤੁਹਾਨੂੰ ਪਤਾ ਹੀ ਆ ਵੀ ਹੱਕਣਾ ਕੀ ਹੁੰਦਾ। ਜਿਹੜੇ 5% ਭੇੜੀਏ ਨੇ, ਉਹਨਾਂ ਦਾ ਕੰਮ ਆ ਇਹਨਾਂ ਦੇ ਵਿੱਚੋਂ ਇੱਕ ਇੱਕ, ਦੋ ਦੋ, ਪੰਜ ਪੰਜ, ਸੱਤ ਸੱਤ ਕਰਕੇ ਖਾ ਜਾਣਾ ਇਹਨਾਂ ਨੂੰ, ਫਿਰ ਉਹਨਾਂ ਦਾ ਰੁਜ਼ਗਾਰ ਚੱਲਦਾ। 5-7% ਹੈਗੇ ਆ ਆਜੜੀ, ਜਿਹੜੇ ਸਹੀ ਮਾਰਿਆਂ ਦੇ ਵਿੱਚ ਇਹ ਜਨਤਾ ਨੂੰ ਹੱਕ ਕੇ ਕਿਸੇ ਚੰਗੀ ਥਾਂ ਤੇ, ਕਿਸੇ ਚੰਗੇ ਮੁਕਾਮ ਤੇ ਪਹੁੰਚਾਉਣਾ ਚਾਹੁੰਦੇ ਨੇ। ਹੁਣ ਇਸ ਸਾਰੇ ਪ੍ਰੋਸੈਸ ਦੇ ਵਿੱਚ ਬਹੁਤੀ ਵਾਰੀ ਜਿਹੜੇ 80-85% ਜਿਹਨਾਂ ਨੂੰ ਹੱਕਿਆ ਜਾਂਦਾ, ਪਹਿਲਾਂ ਤਾਂ ਉਹ ਆਜੜੀ ਦੇ ਨਾਲ ਹੀ ਲੜਦੇ ਨੇ, ਉਹਨਾਂ ਤੇ ਛਿੱਟੇ ਛੁੱਟੇ ਪਾ ਜਾਂਦੇ ਨੇ, ਦੰਦੀਆਂ ਦੁੰਦੀਆਂ ਵੱਢ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜੇ ਆਜੜੀ ਦੇ ਵਿਚਾਰੇ, ਇਹ ਤਾਂ ਸਾਡੀ ਭਲਾਈ ਲਈ ਕੰਮ ਕਰਦੇ ਨੇ, ਸਾਨੂੰ ਆਪਣੀ ਮੰਜ਼ਿਲ ਮੁਕਾਮ ਤੇ ਪਹੁੰਚਾਉਂਦੇ ਨੇ। ਉਹ ਆਜੜੀ ਵਿਚਾਰੇ ਸਾਰਾ ਕੁਝ ਝੱਲਦੇ ਨੇ, ਉਹ ਕਹਿੰਦੇ ਵੀ ਸਾਡਾ ਤਾਂ ਜ਼ਿੰਦਗੀ ਦਾ ਉਦੇਸ਼ ਆ ਅਸੀਂ ਚੱਲਦੇ ਰਹਿਣਾ। ਜਿਹੜੇ ਭੇੜੀਏ ਨੇ ਉਹ ਆਜੜੀਆਂ ਖਿਲਾਫ਼ ਪ੍ਰਚਾਰ ਕਰਦੇ ਨੇ, ਇਹ ਜਿਹੜੇ 85% ਲੋਕ ਨੇ ਗੁੰਮਰਾਹ ਹੁੰਦੇ ਨੇ, ਇਹ ਕਹਿੰਦੇ ਜੀ ਅਸੀਂ ਤਾਂ ਭੇੜੀਆਂ ਮਗਰੀ ਲੱਗਣਾ। ਭਾਈ ਜਿੰਨੀ ਦੇਰ ਤੱਕ ਜਨਤਾ ਦੇ ਵਿੱਚ ਇੰਨੀ ਚੇਤਨਤਾ ਨਹੀਂ ਆਉਂਦੀ, ਉਹ ਚੇਤਨਤਾ ਜਿਹੜੀ ਆਪਣੇ ਆਪ ਨਹੀਂ ਆਉਂਦੀ, ਆਪਣੇ ਆਪ ਕੁਝ ਨਹੀਂ ਵਾਪਰਦਾ, ਚੇਤਨਤਾ ਸਟਰਗਲ ਦੇ ਵਿੱਚੋਂ ਆਉਂਦੀ ਹੈ। ਉਹ ਸਟਰਗਲ ਕਰਕੇ ਖੁਸ਼ ਨਹੀਂ ਹੁੰਦੇ, ਕਿਉਂਕਿ ਉਹ ਸਟਰਗਲ ਦੇ ਨਾਲੋਂ ਉਹ ਹੋਰ ਚੀਜ਼ਾਂ ਨੂੰ ਪਹਿਲ ਦਿੰਦੇ ਨੇ, ਅਤੇ ਇਹ ਸਿਸਟਮ ਨੇ ਉਹਨਾਂ ਦੇ ਮਨ ਦੇ ਵਿੱਚ ਬਿਠਾ ਤਾ ਵੀ ਸਟਰਗਲ ਸਟਰੁਗਲ ਕਰਨ ਦੀ ਲੋੜ ਨਹੀਂ, ਸਟਰਗਲ ਤਾਂ ਤੁਸੀਂ ਆਪਣੀ ਰੋਟੀ ਰੋਜ਼ੀ ਕਮਾਉਣ ਲਈ ਕਰੋ। ਹੁਣ ਰੋਟੀ ਰੋਜ਼ੀ ਤਾਂ ਹੈ ਹੀ, ਪਾਈਆ ਡੇਢ ਪਾਈਆ ਅਨਾਜ, ਇਹਦੇ ਲਈ ਕੀ ਸਟਰਗਲ ਕਰਨਾ? ਇਹਦੇ ਲਈ ਬੰਦੇ ਕੋਲੇ, ਮੈਂ ਬੜੇ ਦਾਅਵੇ ਨਾਲ ਕਹਿੰਦਾ, ਬੰਦੇ ਕੋਲੇ ਕੋਈ ਕੰਮ ਨਾ ਹੋਵੇ, ਕਾਰ ਤੁਹਾਨੂੰ ਰੋਟੀ ਨਹੀਂ ਦਿੰਦੀ, ਜਿਹੜਾ $1,000,000 ਦਾ ਘਰ ਆ ਉਹ ਤੁਹਾਨੂੰ ਰੋਟੀ ਨਹੀਂ ਦਿੰਦਾ। ਹਾਂ, ਇਹਨਾਂ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਡੀ ਰੋਟੀ ਡਿਸਟਰਬ ਜ਼ਰੂਰ ਹੁੰਦੀ ਆ। ਜਦੋਂ ਤੁਸੀਂ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਰਹਿੰਦੇ ਹੋ, ਸਹਿਜ ਅਵਸਥਾ ਦੇ ਵਿੱਚ ਜ਼ਿੰਦਗੀ ਜਿਉਂਦੇ ਹੋ, ਇਹਨਾਂ ਦੀ ਕਲਪਨਾ ਕਰਨਾ ਬਹੁਤ ਔਖਾ। ਮੈਂ ਹੁਣ ਸ਼ਬਦਾਂ ਦੇ ਨਾਲ ਹੀ ਤੁਹਾਨੂੰ ਉੱਥੇ ਲਿਜਾ ਨਹੀਂ ਸਕਦਾ, ਪਰ ਮੈਨੂੰ ਪਤਾ ਹੈ, ਮੇਰੇ ਪੂਰੇ ਬਲੂ ਪ੍ਰਿੰਟਸ ਦਿਮਾਗ ਦੇ ਵਿੱਚ ਹੈਗੇ ਨੇ ਵੀ ਬੇਲੋੜੀਆਂ ਜਿਹੜੀਆਂ ਸਾਡੀਆਂ ਨੀਡਸ ਨੇ,
ਇਹ ਅਸੀਂ ਆਪ ਨਹੀਂ ਕ੍ਰੀਏਟ ਕੀਤੀ, ਅਸੀਂ ਛੱਡ ਵੀ ਨਹੀਂ ਸਕਦੇ, ਸਾਡੇ ਵੱਸ 'ਚ ਨਹੀਂ, ਕਿਉਂਕਿ ਆਲਾ ਦੁਆਲਾ ਉਹੋ ਜਿਹਾ ਬਣਦਾ। ਪਰ ਇੱਕ ਇਹੋ ਜਿਹਾ ਸਿਸਟਮ ਹੋ ਸਕਦਾ ਜਿਹਦੇ ਵਿੱਚ ਅਨਨੈਸੈਸਰੀ ਜਿਹੜੀਆਂ ਨੀਡਸ ਅਸੀਂ ਵਧਾਈਆਂ ਹੋਈਆਂ ਉਹਨਾਂ ਦੀ ਲੋੜ ਹੀ ਨਾ ਰਹੇ, ਸਾਡਾ ਮਨ ਉੱਧਰ ਨੂੰ ਜਾਵੇ ਹੀ ਨਾ। ਹੁਣ ਮਨ ਜਾਂਦਾ ਨਾ ਕਿਉਂਕਿ ਆਲਾ ਦੁਆਲਾ, ਮਨ ਸਾਡਾ ਆਲੇ ਦੁਆਲੇ ਤੋਂ ਹੀ ਪ੍ਰਭਾਵਿਤ ਹੁੰਦਾ ਨਾ। ਉਹ ਜਦੋਂ ਤੁਸੀਂ ਉਹ ਜਿਹੜੀ ਜਿਹੜਾ ਮੈਂ ਕਿਹਾ ਵੀ ਤੰਦ ਨਹੀਂ ਤਾਣੀ ਉਲਝੀ ਹੋਈ ਆ, ਉਹ ਤਾਣੀ ਦੇ ਵਿੱਚੋਂ ਜਦੋਂ ਤੁਸੀਂ ਇੱਕ ਮਾਸਟਰ ਲਿੰਕ ਲੱਭ ਲਿਆ ਨਾ ਉਹਦੇ ਵਿੱਚੋਂ, ਜਿਹਨੇ ਤਾਣੀ ਉਲਝਾਈ ਹੋਈ ਆ, ਤੇ ਸਾਰੇ ਫਿਰ ਢੰਗ ਤਰੀਕੇ ਤਾਣੀ ਆਪੇ ਹੀ ਸੁਲਝ ਜਾਂਦੀ ਆ। ਦੇਖੋ ਜਦੋਂ ਤਾਣੀ ਉਲਝੀ ਹੋਵੇ, ਆਮ ਬੰਦਾ ਤਾਂ, ਆਮ ਬੱਚਾ ਜਾਂ ਹੋਰ ਬੰਦਾ ਜਿਹਨੂੰ ਤੰਦ ਤੇ ਤਾਣੀ ਦਾ ਪਤਾ ਨਹੀਂ, ਉਹ ਤਾਂ ਨਹੀਂ ਸੁਲਝਾ ਸਕਦਾ। ਪਰ ਜਿਹਨੂੰ ਤਜਰਬਾ ਹੋਵੇ, ਉਹ ਇੱਕ ਮੁੱਢ ਤੋਂ ਫੜ ਲੈਂਦਾ ਉਹਨੂੰ, ਤੇ ਮੁੱਢ ਤੋਂ ਫੜ ਕੇ ਤੰਦ ਨੂੰ ਉਹ ਇੱਕ ਪਾਸੇ ਤੋਂ ਫੜ ਕੇ ਉਹ ਤਾਣੀ ਜਿਹੜੀ ਉਲਝੀ ਹੋਈ ਆ ਤਾਣੀ ਵੀ ਸੁਲਝ ਜਾਂਦੀ। ਇਸ ਤਰ੍ਹਾਂ ਇਹ ਜਿਹੜੀ ਇਕੋਨਮੀ ਜਿਹਨੂੰ ਕਿਹਾ ਜਾਂਦਾ, ਇਹਦੀ ਇਹ ਤੰਦ ਨਹੀਂ ਤਾਣੀ ਉਲਝੀ ਹੋਈ ਆ, ਇਹ ਖਾਮ ਖਾ ਮਤਲਬ ਇਨਫਲੇਟ ਕੀਤੀਆਂ ਹੋਈਆਂ ਚੀਜ਼ਾਂ ਨੇ। ਇਹ ਸਾਨੂੰ ਇੱਕ ਕੰਜ਼ਿਊਮਰ ਬਣਾਉਂਦੀਆਂ ਨੇ, ਬੰਦੇ ਨੂੰ ਵੀ ਇੱਕ ਵਸਤੂ ਵਾਂਗੂ, ਇੱਕ ਕਮੋਡਿਟੀ ਵਾਂਗੂ ਟ੍ਰੀਟ ਕੀਤਾ ਜਾਂਦਾ। ਜਦੋਂ ਬੰਦੇ ਨੂੰ ਬੰਦੇ ਵਾਂਗੂ ਟ੍ਰੀਟ ਕੀਤਾ ਜਾਵੇ, ਬੰਦੇ ਨੂੰ ਇੱਕ ਜਿਉਂਦੀ ਜਾਗਦੀ ਹਸਤੀ, ਭਾਵੇਂ ਉਹ ਕਿਸੇ ਵੀ ਰੰਗ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਦੇਸ਼ ਦਾ, ਉਹਨੂੰ ਇੱਕ ਜਿਉਂਦੀ ਜਾਗਦੀ ਹਸਤੀ, ਕੁਦਰਤੀ ਵਸਤੂ ਸਮਝ ਕੇ ਟ੍ਰੀਟ ਕੀਤਾ ਜਾਵੇ, ਉਹਨੂੰ ਬਰਾਬਰ ਦੀ ਬਰਾਬਰ ਦਾ ਦਰਜਾ ਦਿੱਤਾ ਜਾਵੇ, ਅਮੀਰੀ ਗਰੀਬੀ ਪਾਸੇ ਛੱਡ ਕੇ ਸਾਰਿਆਂ ਦੀਆਂ ਲੋੜਾਂ ਦਾ ਖਿਆਲ ਕੀਤਾ ਜਾਵੇ। ਮੇਰਾ ਖਿਆਲ ਕੋਈ ਇਕੋਨਮੀ ਕੁਨਮੀ ਏਡੀ ਬਾਹਲੀ ਵੱਡੀ ਗੱਲ ਨਹੀਂ, ਮੈਂ ਤੁਹਾਨੂੰ ਦੇਸ਼ਾਂ ਦੇ ਬਹੁਤ ਵਾਰੀ ਉਦਾਹਰਣ ਦਿੰਦਾ। ਹੁਣ ਵੀ ਮੈਂ ਪਹਿਲਾਂ ਦੇਖ ਕੇ ਹਟੀ ਆ ਵੀ ਸਾਡਾ ਜ਼ਿੰਦਗੀ ਜਿਉਣ ਦਾ, ਜੀ ਡੀ ਪੀ, ਇਕੋਨਮੀ, ਇਹਦੇ ਨਾਲੋਂ ਜੇ ਸਾਡਾ ਪੈਮਾਨਾ ਹੀ ਇਹ ਹੋਵੇ ਵੀ ਕਿਹੜੇ ਦੇਸ਼ ਦੇ ਵਿੱਚ ਬੰਦੇ ਵੱਧ ਖੁਸ਼ ਰਹਿੰਦੇ ਤੇ ਕਿਉਂ ਖੁਸ਼ ਰਹਿੰਦੇ ਆ, ਤੇ ਮੇਰਾ ਖਿਆਲ ਆ ਬੇਲੋੜੀਆਂ ਲੋੜਾਂ ਨੇ ਜਿਹੜੀਆਂ ਫਿਰ ਸਾਡੀਆਂ ਆਪੇ ਹੀ ਖਤਮ ਹੋ ਜਾਣਗੀਆਂ। ਪਰ ਉਹਨਾਂ ਨੇ ਖਤਮ ਨਹੀਂ ਹੋਣ ਦੇਣੀਆਂ, ਕਿਉਂਕਿ ਉਹ ਮੁਨਾਫੇਖੋਰ ਨੇ, ਉਹਨਾਂ ਦਾ ਮੁਨਾਫਾ ਇੱਥੋਂ ਹੀ ਚੱਲਦਾ। ਖੈਰ ਜੀ, ਸਾਡੇ ਨਾਲ ਸ਼ਿਵਿੰਦਰ ਵੀ ਜੁੜ ਗਏ ਨੇ, ਉਹਨਾਂ ਦੀ ਵੀ ਗੱਲਬਾਤ ਸੁਣ ਲੈਂਦੇ ਹਾਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ ਮਿਹਰਬਾਨੀ ਚੰਦਰ ਜੀ।
ਦੁਨੀਆਂ ਦੀ ਇਕੋਨਮੀ ਤੇ ਗੱਲ ਚੱਲਦੀ ਸੀ ਜੀ, ਬਈ ਇਹ ਇਕੋਨਮੀਆਂ ਖਾਮ ਖਾ ਮਤਲਬ ਇਹ ਜਿਹੜੇ ਰਿਚੇਸਟ ਆਫ ਦਾ ਰਿਚੇਸ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਈ ਹੋਈ ਆ, ਆਮ ਬੰਦੇ ਨਾਲ ਕੋਈ ਵਾਹ ਵਾਸਤਾ ਨਹੀਂ। ਜਦੋਂ ਇਹਨਾਂ ਦਾ ਸੌਦਾ ਵਿਕਣਾ ਘਟਦਾ ਹੈ ਜਾਂ ਬੰਦ ਹੋ ਜਾਂਦਾ, ਲੋਕਾਂ ਦੀ ਪਰਚੇਜ਼ਿੰਗ ਪਾਵਰ, ਖਰੀਦ ਸ਼ਕਤੀ ਘਟਦੀ ਆ, ਤਾਂ ਫਿਰ ਇਹ ਰਿਸੈਸ਼ਨ ਦਾ ਰੌਲਾ ਪਾਉਂਦੇ ਨੇ, ਰਿਸੈਸ਼ਨ ਤੋਂ ਬਾਅਦ ਫਿਰ ਡਿਪਰੈਸ਼ਨ ਦਾ ਰੌਲਾ ਪਾਉਂਦੇ ਨੇ। ਖੈਰ ਸ਼ਿਵਿੰਦਰ ਜੀ, ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਹੀ ਸੁਣ ਲਈਏ। ਹਾਂਜੀ, ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਬਰਾੜ ਸਾਹਿਬ, ਗੱਲ ਇਹ ਹੈ ਨਾ ਵੀ ਹੁਣ ਇਹ ਸਿਸਟਮ ਜਿਵੇਂ ਪਹਿਲਾਂ ਰਾਜਾਸ਼ਾਹੀ ਫੇਲ ਹੋਈ ਸੀ, ਹੁਣ ਇਹ ਡੈਮੋਕਰੇਸੀ ਟੋਟਲੀ ਫੇਲ ਆ। ਫੇਲ ਇਸ ਤਰ੍ਹਾਂ ਗਿਣੀ ਜਾਂਦੀ ਹੈ ਵੀ ਜਦੋਂ ਕੋਈ ਲੋਕ ਪੱਖੀ ਪੋਲਿਸੀ ਨਹੀਂ ਬਣਦੀ, ਹਨਾ, ਤੇ ਜੋ ਲੋਕ ਪੱਖੀ ਪੋਲਿਸੀ ਨਹੀਂ ਬਣਦੀ ਤੇ ਫਿਰ ਲੋਕਾਂ ਵਾਸਤੇ ਤਾਂ ਇਹ ਹੈ ਹੀ ਨਹੀਂ, ਫਿਰ ਹੈ ਕਿਹਦੇ ਵਾਸਤੇ? ਹੈ ਇਹ ਜਿਹੜੇ ਕੋਈ ਆਹ 10-20-50 ਜਾਂ 200 ਬੰਦੇ ਆ ਜਿਹੜੇ ਕਾਰਪੋਰੇਟ, ਉਹਨਾਂ ਵਾਸਤੇ ਆ। ਹੁਣ ਮਸਲਾ ਇਹ ਜੜ ਕੀ ਆ, ਜਦੋਂ ਜੇ ਤਾਂ ਲੋਕਾਂ ਨੂੰ ਬਰਾੜ ਸਾਹਿਬ ਪਤਾ ਹੋਵੇ ਨਾ ਵੀ ਅਸੀਂ ਗੁਲਾਮ ਆ, ਤਾਂ ਉਹ ਫਿਰ ਆਜ਼ਾਦੀ ਲੜਾਈ ਉਹ ਲੜ ਸਕਦੇ ਆ। ਪਰ ਹੁਣ ਮਸਲਾ ਇਹ ਹੋਇਆ ਭਾਈ, ਇੱਥੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਗੁਲਾਮ ਆ, ਉਹ ਮਤਲਬ ਜਿਵੇਂ ਆ ਨਾ ਆਦਤ ਬਣ ਗਈ ਉਹ ਗੱਲ ਦੀ। ਹੁਣ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ, ਤੁਸੀਂ ਮੈਨੂੰ ਇੱਕ ਵੀ ਕਿਸੇ ਵੀ ਦੇਸ਼ ਦੀ ਇੱਕ ਸਰਕਾਰ ਮੈਨੂੰ ਲੋਕ ਪੱਖੀ ਪਾਲਿਸੀ ਬਣਾਉਣ ਲਈ ਦਿਖਾ ਦਿਓ, ਔਰ ਲੋਕ ਰੌਲਾ ਪਾਉਂਦੇ ਆ ਵੀ ਆਹ ਨਾ ਕਰੋ, ਉਹਨਾਂ ਦੀ ਕੋਈ ਸੁਣਦਾ ਹੀ ਨਹੀਂ। ਉੱਥੇ ਜਿਹੜੇ ਇਹ 5-7 ਬੰਦੇ ਬੈਠੇ ਆ, ਉਹ ਪਤਾ ਨਹੀਂ ਉਹ ਫਿਰ ਕਿਹਦੇ ਆਖੇ ਉਹ ਸਾਰੀਆਂ ਪਾਲਿਸੀਆਂ ਬਣਾਈ ਜਾਂਦੇ। ਇੰਡੀਆ ਦੇਖ ਲਓ, ਹੋਰ ਆਸੇ ਪਾਸੇ ਜਿੰਨੇ ਮਰਜ਼ੀ ਤੁਸੀਂ ਨਿਗਾਹ ਮਾਰ ਲਓ, ਕੁਛ ਕੁ ਦੇਸ਼ਾਂ ਨੂੰ ਛੱਡ ਕੇ ਜਿਹੜੇ ਹੈਗੇ ਆ, ਜਿਵੇਂ ਕਿਊਬਾ ਥੋੜ੍ਹਾ ਜਿਹਾ ਬਚਿਆ ਹੋਇਆ, ਹਨਾ, ਜਾਂ 2-3 ਕੰਟਰੀ ਆਹ ਸਕੈਂਡੀਨੇਵੀਅਨ ਹੈਗੇ ਆ। ਸੋ ਇਹ ਹੁਣ ਕੋਈ ਰੈਵੋਲਿਊਸ਼ਨ ਦੀ ਲੋੜ ਆ, ਅਦਰਵਾਈਜ਼ ਕੀ ਹੋਣਾ ਵੀ ਇੰਨਾ ਕੁ ਕੰਮ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਇੰਨਾ ਕੁ ਕੰਮ ਕਰਨਾ ਪੈਣਾ ਵੀ ਜਿਹੜੀ ਉਹਨਾਂ ਦੀ ਫੈਮਿਲੀ ਲਾਈਫ ਆ ਉਹ ਜ਼ੀਰੋ ਹੋਊਗੀ। ਕਿਸੇ ਨੇ ਕੋਈ ਬੱਚਿਆਂ ਵੱਲ ਧਿਆਨ ਕੀ ਨਾ ਦੇਣਾ, ਕਿਉਂਕਿ ਇਹਨਾਂ ਨੂੰ ਚਾਹੀਦੇ ਹੀ ਨਹੀਂ ਉਹੋ ਜਿਹੇ ਬੱਚੇ ਜਿਹੜੇ ਦਿਮਾਗ ਰੱਖਦੇ। ਹੁਣ ਇਹਨਾਂ ਨੂੰ ਚਾਹੀਦੇ ਆ ਜਿਹੜੇ ਬਸ ਮਸ਼ੀਨ ਟਾਈਪ ਚਾਹੀਦੀ ਆ ਇਹਨਾਂ ਨੂੰ ਸਾਰਾ ਸਿਸਟਮ, ਹਨਾ। ਸੋ ਇਹ ਗੱਲ ਆ ਵੀ ਸ਼ਿਵਿੰਦਰ ਸਾਹਿਬ ਨੂੰ ਵੀ ਕਹੋ ਇਹ ਤੇ ਵਿਚਾਰ ਦੇਣ ਥੋੜੇ ਬਹੁਤੇ। ਸਤਿ ਸ਼੍ਰੀ ਅਕਾਲ ਬਾਈ ਜੀ।
ਇਸੇ ਕਰਕੇ ਤਾਂ ਸਾਡੇ ਹੱਥਾਂ 'ਚ ਫੋਨ ਫੜਾਤੇ ਆ, ਸਵੇਰ ਤੋਂ ਸ਼ਾਮ ਤਾਈਂ ਫੋਨ ਨਹੀਂ ਝਾਕਦੇ ਰਹਿੰਦੇ ਆ। ਚਲੋ ਜੀ, ਹਾਂਜੀ ਸ਼ਿਵਿੰਦਰ ਜੀ, ਬੰਦੇ ਦੇ ਟੇਸਟ ਚੇਂਜ ਹੋ ਗਏ, ਬੰਦੇ ਦੇ ਇੰਟਰਸਟ ਚੇਂਜ ਹੋ ਗਏ, ਸੋਚਣ ਢੰਗ ਪ੍ਰਭਾਵਿਤ ਹੋ ਗਿਆ, ਆਲੇ ਦੁਆਲੇ ਬਾਰੇ ਨਹੀਂ ਸੋਚਦਾ ਉਹ ਸਾਰਾ ਦਿਨ ਉਹ ਸੋਚਦਾ ਇੰਟਰਨੈਟ 'ਚ ਮੈਂ ਕੁਝ ਲੱਭ ਲੂ, ਪਰ ਇੰਟਰਨੈਟ ਉਹਨੂੰ ਲੱਭ ਲੈਂਦਾ ਵੀ ਆ ਜਾ ਭਾਈ ਰਲ ਜਾ ਨਾਲ।
ਬਿਲਕੁਲ, ਇਹ ਭਾਈ ਸਾਹਿਬ ਨੇ ਬਹੁਤ ਸੋਹਣਾ ਬੋਲਿਆ ਤੇ ਅਸੀਂ ਤਾਂ ਇਹੀ ਕੰਮ ਨਾ ਕਰਦੇ ਹਾਂ ਜਿਵੇਂ ਕਿ ਤੁਸੀਂ ਦੱਸਿਆ ਕਿ ਨਾ ਵੀ ਜਿਹੜੇ ਲੋਕ ਹੈ ਉਹਨਾਂ ਦੇ ਚੇਤਨਾ ਦੇ ਪੱਧਰ ਦੀ ਗੱਲ ਕੀਤੀ ਸੀ। ਮੈਂ ਤਾਂ ਇਹੀ ਗੱਲ ਕਰਦਾ ਕਿ ਜਿਵੇਂ ਸਾਡੇ ਇਸ ਭਰਾ ਨੇ, ਵੱਡਾ ਜਾਂ ਛੋਟਾ ਮੈਨੂੰ ਨਹੀਂ ਪਤਾ ਵੱਡੇ ਨੇ ਜਾਂ ਛੋਟੇ ਨੇ, ਇਹਨਾਂ ਨੇ ਗੱਲ ਕੀਤੀ ਹੈ, ਉਸੇ ਤਰ੍ਹਾਂ ਸਾਡੀ ਸਾਰੇ ਜਿਹੜੇ ਲੋਕ ਹੈ ਜੇ ਇੰਨੇ ਸਿਆਣੇ ਹੋ ਜਾਣ ਤਾਂ ਬਹੁਤ ਵਧੀਆ ਗੱਲ ਹੈਗੀ ਹੈ, ਕਿਉਂਕਿ ਅਸੀਂ ਸਿਸਟਮ ਨੂੰ ਜਿਹੜਾ ਸਮਝਣਾ ਨਾ, ਜੇ ਵਰਤਾਰੇ ਨੂੰ ਸਮਝਣਾ, ਇਹ ਬਹੁਤ ਜਟਿਲ ਹੈ, ਖਾਸ ਕਰਕੇ ਜਦੋਂ ਸਰਮਾਏਦਾਰੀ ਨਿਜ਼ਾਮ ਦੇ ਵਿੱਚ ਇਹ ਹੋਰ ਵੀ ਔਖਾ ਹੈਗਾ, ਕਿਉਂਕਿ ਜਿਹੜਾ ਆਪਾਂ ਸਮੰਤੀ ਯੁੱਗ ਹੈ ਉਹਦੇ ਵਿੱਚ ਤਾਂ ਸਾਨੂੰ ਚੀਜ਼ਾਂ ਦਿਖਦੀਆਂ ਹੋਣਗੀਆਂ ਸਪਸ਼ਟ ਵੀ ਆਹ ਕੀ ਹੈ ਚੰਗਾ ਮਾੜਾ। ਇਹ ਜਿਹੜਾ ਸਰਮਾਏਦਾਰੀ ਨਿਜ਼ਾਮ ਹੈ ਆਪਣੇ ਬਚਣ ਲਈ ਕਈ ਸਾਰੇ ਹੀਲੇ ਵਰਤਦਾ ਰਹਿੰਦਾ, ਉਹਦੇ ਵਿੱਚ ਕਈ ਵਾਰ ਚੀਜ਼ਾਂ ਸਪਸ਼ਟ ਦਿੰਦੀਆਂ ਨਹੀਂ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਵੇਂ ਨਾ ਹਿੰਦੁਸਤਾਨ ਜਿਹੜੀ ਅਵਸਥਾ ਤੇ ਪਹੁੰਚ ਚੁੱਕਾ, ਇਹਦੀ ਜਿਹੜੀ ਹੈਗੀ ਹੈ ਸੋ ਕਾਲਡ ਡੈਮੋਕ੍ਰੇਸੀ ਜਿਸ ਅਵਸਥਾ ਤੇ ਪਹੁੰਚ ਚੁੱਕੀ ਹੈ, ਇਹ ਹੁਣ ਉਹੀ ਅਵਸਥਾ ਜਿੱਥੇ ਸਾਰਾ ਕੁਝ ਦਿਖਦਾ ਕਿ ਇੱਥੇ ਮਾੜਾ ਹੋ ਰਿਹਾ ਹੈਗਾ, ਪਰ ਇਹ ਮਾੜਾ ਹੋ ਰਿਹਾ ਦਿਖ ਰਿਹਾ, ਪਰ ਇਹਦੇ ਬਾਵਜੂਦ ਵੀ ਜਿਹੜਾ ਆਵਾਜ਼ ਨਹੀਂ ਉੱਠ ਰਹੀ, ਉਸ ਤਰ੍ਹਾਂ ਦੀ ਆਵਾਜ਼ ਉੱਠ ਰਹੀ ਜਿਵੇਂ ਉੱਠਣੀ ਚਾਹੀਦੀ ਹੈ। ਇਹਦਾ ਮਤਲਬ ਇਹ ਵੀ ਹੈ ਕਿ ਜੇ ਇੱਥੇ ਸੰਘਰਸ਼ ਥੋੜਾ ਜਿਹਾ ਵੀ ਤੇਜ਼ ਹੋਵੇ ਤਾਂ ਇਹ ਅਵਸਥਾ ਜਿਹੜੀ ਆਪਣੀ ਮਰਨ ਦੇ ਕੰਢੇ ਖੜੀ ਹੈਗੀ ਹੈ, ਇਹ ਇੱਕ ਸੱਚ ਹੈਗਾ। ਕਿਉਂਕਿ ਤੁਸੀਂ ਦੇਖੋ ਕਿ ਜਿਵੇਂ ਇਹ ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਆਖੀ ਕਿ ਜਿਹੜਾ ਇਹ ਡੈਮੋਕ੍ਰੇਸੀ ਹੈ ਕਾਹਦੀ ਡੈਮੋਕ੍ਰੇਸੀ ਹੈ ਵੀ ਜਿਹਦੇ ਵਿੱਚ ਕਿ ਲੋਕਾਂ ਲਈ ਨਹੀਂ ਹੈ। ਇਹਦਾ ਸ਼ੁਰੂਆਤੀ ਦੌਰ ਚੰਗਾ ਸੀਗਾ ਕਿਉਂਕਿ ਉਦੋਂ ਪੁਰਾਣੀਆਂ ਜਿਹੜੀਆਂ ਸਾਰੀਆਂ ਸਮੰਤੀ ਚੀਜ਼ਾਂ ਨੇ, ਰੂੜੀਆਂ ਨੇ, ਉਹਨਾਂ ਨੂੰ ਉਹਨੇ ਚੱਕ ਕੇ ਪਰਾਂ ਸੁੱਟ ਦਿੱਤਾ। ਹੁਣ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੀ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਵਾਲਾ ਸੈਸ਼ਨ ਹੁੰਦਾ, ਇਹਦੇ ਵਿੱਚ ਇੱਕਦਮ ਇੱਕੋ ਝਟਕੇ ਬਿਨਾਂ ਦਲੀਲ ਅਪੀਲ ਜਿਹੜਾ ਹੈਗਾ 35 ਦੇ ਉੱਤੇ ਜਿਹੜੇ ਬਿੱਲ ਇਹਨਾਂ ਨੇ ਪਾਸ ਕਰਵਾ ਲਏ। ਇਹਦੇ ਵਿੱਚ 3 ਖੇਤੀ ਵਾਲੇ ਬਿੱਲ ਵੀ ਹੈਗੇ ਨੇ, ਫਿਰ ਇਹਦੇ ਵਿੱਚ ਜਿਹੜਾ ਹੈਗਾ ਮਜ਼ਦੂਰਾਂ ਨਾਲ ਸੰਬੰਧਿਤ ਬਿੱਲ ਸੀ ਜਿਹਨਾਂ ਕਿ ਜਿਹੜੇ ਕਿ ਮਜ਼ਦੂਰਾਂ ਦੇ ਘਰਾਂ ਦਾ ਘਾਣ ਕਰਦੇ ਨੇ, ਵੱਡੇ ਵੱਡੇ ਜਿਹੜੇ ਕਾਰਪੋਰੇਟਰ ਨੂੰ ਫਾਇਦਾ ਪਹੁੰਚਾਉਂਦੇ ਨੇ। ਅਸਲ ਵਿੱਚ ਸੰਸਦ ਬੁਲਾਈ ਹੀ ਇਸ ਲਈ ਗਈ ਸੀ ਕਿ ਵੱਡੇ ਲੋਕਾਂ ਨੂੰ ਜਿਹੜਾ ਹੈਗਾ ਫਾਇਦਾ ਪਹੁੰਚਾਇਆ ਜਾਵੇ। ਜੇ ਅਸੀਂ ਇਤਿਹਾਸ 'ਚ ਨਿਗਾਹ ਮਾਰੀਏ, ਚਰਨਜੀਤ ਬਹੁਤ ਹੀ ਦੂਰ ਨਹੀਂ ਜਾਣਾ, 1900 ਜਿਹੜਾ ਹੈਗਾ 20ਵੀਆਂ ਦੇ ਅਖੀਰ ਦੇ ਵਿੱਚ ਹੀ ਦੇਖ ਲਈਏ, ਤੇ ਜਦੋਂ ਭਗਤ ਸਿੰਘ ਹੋਵੇ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਨੇ ਉਹ ਤਾਂ ਹੀ ਸੁੱਟਦੇ ਨੇ, ਕਿਉਂਕਿ ਉਸ ਸਮੇਂ ਹੁੰਦਾ ਕੀ ਹੈ ਕਿ ਲਗਾਤਾਰ ਉਹ ਲੋਕ ਜਿਹੜਾ ਹੈਗਾ ਬਿੱਲ ਪਾਸ ਕਰ ਰਹੇ ਨੇ, ਰੌਲਾ ਪਈ ਜਾ ਰਿਹਾ, ਬਾਹਰ ਕੋਈ ਧਿਆਨ ਨਹੀਂ ਹੈਗਾ। ਇੱਥੇ ਅਸੀਂ ਦੇਖਿਆ ਕਿ ਸੰਸਦ ਮੈਂਬਰ ਰੌਲਾ ਪਾ ਰਹੇ ਨੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਵਿਰੋਧੀ ਧਿਰ ਵਾਲਿਆਂ ਨੂੰ, ਵੈਸੇ ਤਾਂ ਵਿਰੋਧੀ ਧਿਰ ਵਾਲਿਆਂ 'ਚ ਬਹੁਤੇ ਉਹਦਾ ਵੈਸੇ ਹੀ ਖੂਨ ਠੰਡਾ ਹੋ ਚੁੱਕਾ ਹੈਗਾ, ਤੇ ਜਿਹੜੇ ਜਿਹਨਾਂ ਦਾ ਜਿਹੜੇ ਮਾੜੇ ਮੋਟੇ ਉਬਾਲਾ ਲੈਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕੋਈ ਪੁੱਛਿਆ ਨਹੀਂ ਜਾਂਦਾ, ਤੇ ਆਰਾਮ ਨਾਲ ਜਿਹੜਾ ਬਿੱਲ ਪਾਸ ਕੀਤੇ ਜਾਂਦੇ ਨੇ। ਜਿਹੜਾ ਫਿਰ ਕਿਹਾ ਜਾਂਦਾ ਨਾ ਵੀ ਸੰਸਦ ਹੈ ਜਿਹੜੀ, ਸੰਸਦ ਤਾਂ ਜੀ ਇੱਕ ਬਹੁਤ ਵਧੀਆ ਵਿਚਾਰ ਵਿਮਰਸ਼ ਵਾਲੀ, ਵਿਚਾਰ ਚਰਚਾ ਵਾਲੀ ਜਗ੍ਹਾ। ਅਸਲੀਅਤ ਪਤਾ ਲੱਗ ਗਈ ਹੈ ਕਿ ਜਿਹੜੀ ਸੰਸਦ ਹੈ ਉਹ ਮਤਲਬ ਲੋੜ ਪੈਣ ਉੱਤੇ ਕਿਵੇਂ ਆਪਣੇ ਆਕਾਵਾਂ ਦੇ ਲਈ ਕੰਮ ਕਰਦੀ ਹੈ। ਜੀ
ਬਿਲਕੁਲ ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਜੀ ਸਪੋਂਸਰ ਕਰਦੇ ਨੇ, ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ ਸਸਤੇ ਰੇਟਾਂ ਦੇ ਉੱਤੇ। ਜੇ ਤੁਸੀਂ ਨਵੇਂ ਆਏ ਹੋ ਤੇ ਇੰਸ਼ੋਰੈਂਸ ਕੰਪਨੀਆਂ ਤੁਹਾਡੀ ਮਹਿੰਗੀ ਇੰਸ਼ੋਰੈਂਸ ਕਰ ਰਹੀਆਂ, ਜਾਂ ਤੁਹਾਨੂੰ ਟਿਕਟ ਵਗੈਰਾ ਮਿਲ ਗਈ ਆ ਕੋਈ, ਫਿਰ ਵੀ ਤੁਹਾਡੀ ਇੰਸ਼ੋਰੈਂਸ ਮਹਿੰਗੀ ਹੋ ਰਹੀ ਆ, ਜਾਂ ਕੋਈ ਐਕਸੀਡੈਂਟ ਹੋ ਗਿਆ, ਕਈ ਵਾਰੀ ਇੰਸ਼ੋਰੈਂਸ ਡਿਕਲਾਈਨ ਵੀ ਕਰ ਦਿੰਦੇ ਆ, ਕਹਿੰਦੇ ਜੀ ਤੁਹਾਡਾ ਰੈਕਰਡ ਖਰਾਬ ਹੋ ਗਿਆ, ਤੇ ਫਿਰ ਅਜਿਹੇ ਹਾਲਾਤ ਦੇ ਵਿੱਚ ਤੁਸੀਂ ਪ੍ਰਦੀਪ ਗੋਇਲ ਨਾਲ ਤਾਲਮੇਲ ਕਰਿਓ। ਜੇ ਤੁਹਾਡੀ ਰਿਨਿਊਲ ਆਉਣ ਵਾਲੀ ਆ ਤਾਂ ਮੈਂ ਬੇਨਤੀ ਕਰੂੰਗਾ ਫਿਰ ਤਾਂ ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ, ਕਿਉਂਕਿ ਮੈਨੂੰ ਪਤਾ ਤੁਹਾਡੇ 25-30-40-50 ਡਾਲਰ $100 ਮਹੀਨੇ ਦੇ ਬਚ ਜਾਣੇ ਨੇ। ਨੋ ਓਬਲੀਗੇਸ਼ਨ ਕੋਟੇਸ਼ਨ ਲੈ ਕੇ ਦੇਖ ਲਓ, ਤੁਹਾਡਾ ਕਿਹੜਾ ਜ਼ੋਰ ਲੱਗਣਾ, ਈਮੇਲ ਹੀ ਕਰਨੀ ਆ ਇਹਨਾਂ ਨੂੰ ਤੁਸੀਂ ਵੀ ਆਹ ਸਾਡੇ ਪਾਰਟੀਕੁਲਰਸ ਨੇ, ਤੇ ਦੱਸੋ ਭਾਈ ਤੁਸੀਂ ਕਿੰਨੇ ਮਹੀਨੇ ਦੇ ਤੁਸੀਂ ਕਿੰਨੇ ਪੈਸੇ ਚਾਰਜ ਕਰੋਗੇ, ਜਾਂ ਜਿਹੜੀ ਕੰਪਨੀ ਤੁਸੀਂ ਇੰਸ਼ੋਰੈਂਸ ਕਰਾਉਣੇ ਕਿੰਨੇ ਪੈਸੇ ਚਾਰਜ ਕਰੋ। ਜੇ ਤਾਂ ਦੇਖਿਓ ਤੁਹਾਡੇ ਜਿਹੜੇ ਆਲਰੇਡੀ ਪੈਸੇ ਦੇ ਰਹੇ ਉਹਦੇ ਨਾਲ ਘੱਟ ਹੋਏ, ਫਿਰ ਤੁਸੀਂ ਸੋਚ ਕੇ ਇਹਨਾਂ ਵੱਲ ਸ਼ਿਫਟ ਕਰ ਜਾਓ। ਕੰਪੈਟੀਟਿਵ ਰੇਟਸ ਨੇ ਅੱਜ ਕੱਲ੍ਹ, ਕੰਪੀਟੀਸ਼ਨ ਦਾ ਜ਼ਮਾਨਾ ਦੋਸਤੋ, ਕਾਫੀ ਸਾਰੀਆਂ ਨਵੀਆਂ ਕੰਪਨੀਆਂ ਮਾਰਕੀਟ 'ਚ ਨੇ। 647-278-3 ਪ੍ਰਦੀਪ ਗੋਇਲ ਦਾ ਨੰਬਰ ਆ। ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਕੌਂਡੋ ਲੈਣੀ ਆ, ਕੋਈ ਆਪਣਾ ਘਰ ਵੇਚਣ ਬਾਰੇ ਸੋਚ ਰਹੇ ਹੋ, ਤੇ ਰਾਜਕਲਸੀ ਨਾਲ ਤੁਸੀਂ ਗੱਲਬਾਤ ਕਰ ਲਿਓ ਜੀ। 416-566-2075 ਰਾਜਕਲਸੀ ਦਾ ਨੰਬਰ ਆ। ਹੁਣ ਲਿਸਟਿੰਗ ਹੁੰਦੀਆਂ ਬਹੁਤ ਨੇ, ਇਸ ਕਰਕੇ ਕਿਹੜੀਆਂ ਕਿਹੜੀਆਂ ਬੋਲੀ ਹੈ ਜੀ, ਤੇ ਇੰਨਾ ਸਮਾਂ ਵੀ ਨਹੀਂ ਹੁੰਦਾ, ਪਰ ਰਾਜਕਲਸੀ ਬਾਰੇ ਅਸੀਂ ਕਹਿ ਸਕਦੇ ਹਾਂ ਜੀ, ਬੜੇ ਠਰੰਮੇ ਦੇ ਨਾਲ ਕੰਮ ਕਰਦੇ ਨੇ, ਤੁਹਾਡੇ ਇੰਟਰਸਟ ਹਮੇਸ਼ਾ ਪ੍ਰੋਟੈਕਟ ਕਰਦੇ ਆ। ਤੁਸੀਂ ਬਾਇਰ ਹੋਵੋ ਸੈਲਰ ਹੋਵੋ, ਬੜਾ ਪੇਸ਼ੈਂਟਲੀ ਤੁਹਾਡੇ ਨਾਲ ਕੰਮ ਕਰਦੇ ਆ। ਅੱਜ ਕੱਲ੍ਹ ਪੇਸ਼ੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ, ਨਹੀਂ ਤਾਂ ਰਿਐਲਟਰ ਸੋਚਦੇ ਆ ਭਾਈ ਆਹ ਤਾਂ ਬੰਦਾ ਗੱਲਾਂ ਹੀ ਕਰੀ ਜਾਂਦਾ, ਕੁਛ ਖਰੀਦਦਾ ਨਹੀਂ, ਵੇਚਦਾ ਨਹੀਂ, ਚਲੋ ਆਪਾਂ ਗਾਂਹ ਵਾਲੇ ਗਾਹਕ ਨੂੰ ਫੜਦੇ ਹਾਂ। ਖੈਰ ਰਾਜਕਲਸੀ ਪੂਰੀ ਪੇਸ਼ੈਂਸ ਦਿਖਾਉਂਦੇ ਨੇ ਜੀ, ਠਰੰਮੇ ਨਾਲ ਕੰਮ ਕਰਦੇ ਨੇ। 416-566-2075 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ। ਔਰਾ ਕਿਚਨ ਵਾਲੇ ਨਵੀਆਂ ਸੋਹਣੀਆਂ ਕਸਟਮ ਬਿਲਟ ਕਿਚਨ ਬਣਾਉਂਦੇ ਨੇ। ਕਿਚਨ ਬਣਾਉਣ ਵਾਲੇ ਵੀ ਸਾਰੇ ਇੱਕੋ ਜਿਹੇ ਹੁੰਦੇ ਨੇ, ਪਰ ਇਹਨਾਂ ਦਾ ਜ਼ਰੂਰ ਫਰਕ ਆ ਜੀ। ਤੁਸੀਂ ਇਹਨਾਂ ਨਾਲ ਇੱਕ ਵਾਰੀ ਗੱਲ ਕਰਕੇ ਦੇਖਿਓ, ਕਈ ਵਾਰੀ ਆਈਡੀਆ ਆਪਣੇ ਦਿਮਾਗ 'ਚ ਵੀ ਨਹੀਂ ਹੁੰਦਾ, ਆਪਾਂ ਕਹਿੰਦੇ ਜੀ ਕਿਚਨ ਸਾਡੀ ਬਾਕੀਆਂ ਤੋਂ ਵੱਖਰੀ ਹੋਵੇ। ਹੁਣ ਵੱਖਰੀ ਕਿਹੜੇ ਐਸਪੈਕਟ ਤੋਂ ਹੋਵੇ, ਕਈ ਵਾਰੀ ਉੱਪਰੋਂ ਦੇਖਣ ਨੂੰ ਵੱਖਰੀ ਲੱਗਦੀ ਹੈ, ਪਰ 2 ਸਾਲ 'ਚ ਹੀ ਰੰਗ ਉਹੋ ਜਿਹਾ ਹੀ ਹੋ ਜਾਂਦਾ, 3-4 ਸਾਲ 'ਚ ਨਵੀਂ ਬਣਾਈ ਚੀਜ਼ ਪੁਰਾਣੀ ਲੱਗਣ ਲੱਗ ਜਾਂਦੀ ਹੈ। ਇਹਨਾਂ ਦੇ ਡਿਜ਼ਾਇਨ ਇਹੋ ਜਿਹੇ ਨੇ ਜੀ, ਪੁਰਾਣੇ ਨਹੀਂ ਲੱਗਦੇ, ਤੇ ਤੁਸੀਂ ਤਾਲਮੇਲ ਕਰ ਲਿਓ। ਫਿਨ
ਸ਼ਿਵਿੰਦਰ ਜੀ ਤੁਸੀਂ ਕਿਹਾ ਵੀ ਲੋਕ ਆ ਜਿਹੜੇ ਜਾਂ ਸੱਜਣ ਮਿੱਤਰੋਂ ਕਹਿ ਕੇ ਗਏ ਨੇ ਸ਼ਾਇਦ ਸਿੱਧੂ ਸਾਹਿਬ ਸੀ ਵੀ ਲੋਕ ਇੱਕ ਤਰੀਕੇ ਨਾਲ ਮਾਨਸਿਕ ਤੌਰ ਤੇ ਗੁਲਾਮ ਜਿਹੇ ਹੋ ਗਏ ਲੋਕ ਸੋਚਦੇ ਨੀ ਮੈਂ ਵੀ ਕਹਿ ਕੇ ਗਿਆ ਵੱਡੀ ਗਿਣਤੀ ਲੋਕਾਂ ਦੀ ਸੋਚਦੇ ਨੀ ਲੋਕ ਕਹਿੰਦੇ ਵੀ ਜਿਵੇਂ ਚੱਲ ਰਿਹਾ ਉਵੇਂ ਹੀ ਚੱਲੀ ਜਾਵੇ ਸਾਨੂੰ ਕੀ ਫਰਕ ਪੈਂਦਾ ਤੇ ਉਹ ਢੰਗ ਤਰੀਕਾ ਜਿਹਾ ਲੱਭ ਲੈਂਦੇ ਆ ਜ਼ਿੰਦਗੀ ਜਿਉਣ ਦਾ ਆਪਣਾ ਉਹ ਜਿਉਂ ਹੀ ਜਾਂਦੇ ਨਾਲੇ ਕੰਪਲੀਟ ਕਰੀ ਜਾਂਦੇ ਨਾਲੇ ਜਿਉਂ ਹੀ ਜਾਂਦੇ ਖੈਰ ਇਹ ਵੀ ਇਨਸਾਨੀ ਸੁਭਾਅ ਪਰ ਹੁਣ ਗੱਲ ਇਹ ਹੈ ਵੀ ਜੇ ਸਿਸਟਮ ਇਹ ਜਿਹਾ ਸਿਸਟਮ ਨੇ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਣਾ ਹੀ ਰੱਖਣਾ ਜਿਹੜੀ ਪ੍ਰੋਡਕਸ਼ਨ ਆ ਉਪਜ ਆ ਸਿਸਟਮ ਦੀ ਮਨੁੱਖੀ ਦਿਮਾਗ ਮਨੁੱਖੀ ਦਿਮਾਗ ਆ ਜਿਹੜਾ ਉਹ ਆਲੇ ਦੁਆਲੇ ਬਾਰੇ ਸੋਚ ਕੇ ਉਵੇਂ ਹੀ ਆਪਣੀ ਰਾਇ ਬਣਾਉਂਦਾ ਜਦੋਂ ਆਲਾ ਦੁਆਲਾ ਇਹੋ ਜਿਹਾ ਸੋਚਦਾ ਤੇ ਇਹਦਾ ਮਤਲਬ ਮਾਨਸਿਕ ਤੌਰ ਤੇ ਲੋਕ ਗੁਲਾਮ ਨੇ ਉਹਨਾਂ ਨੇ ਉਹੋ ਜਿਹਾ ਹੀ ਸੋਚਣਾ ਫਿਰ ਇਹ ਚੱਕਰ ਚੋਂ ਨਿਕਲਿਆ ਕਿਵੇਂ ਜਾਵੇ ਪ੍ਰੋਬਲਮ ਤਾਂ ਇਹ ਆ ਹਾਂਜੀ ਤੁਸੀਂ ਸ਼ਿਵਿੰਦਰ ਜੀ ਮੇਰੀ ਆਵਾਜ਼ ਸੁਣ ਰਹੇ ਹੋ
ਹਾਂਜੀ ਚੰਦ ਜੀ ਥੋੜੀ ਕੱਟ ਕੇ ਆ ਰਹੀ ਹੈ ਜੀ
ਹੈਲੋ
ਹਾਂਜੀ ਜੀ ਚਰਜੀਤ ਹੁਣ ਆਵਾਜ਼ ਤੁਹਾਡੀ ਆਈ ਹੈ ਪਹਿਲਾਂ ਆਵਾਜ਼ ਬਿਲਕੁਲ ਨਹੀਂ ਸੁਣਾਈ ਦੇ ਰਹੀ ਸੀ ਜੀ
ਅੱਛਾ ਮੈਂ ਕਿਹਾ ਵੀ ਤੁਸੀਂ ਕਿਹਾ ਮੈਂ ਕਿਹਾ ਤੇ ਸਿੱਧੂ ਸਾਹਿਬ ਨੇ ਵੀ ਕਿਹਾ ਬਈ ਲੋਕ ਮਾਨਸਿਕ ਤੌਰ ਤੇ ਗੁਲਾਮ ਹੋ ਗਏ ਤਕਰੀਬਨ ਹੁਣ ਜੇ ਮਾਨਸਿਕ ਤੌਰ ਤੇ ਗੁਲਾਮ ਨੇ ਲੋਕ ਇਹਦਾ ਮਤਲਬ ਸਿਸਟਮ ਦੀ ਉਪਜ ਆ ਮਨ ਆ ਜਿਹੜਾ ਆਲੇ ਦੁਆਲੇ ਤੋਂ ਹੀ ਸਾਡੇ ਮਨ ਦੀ ਸੋਚ ਬਣਦੀ ਹੈ ਨਾ ਮਨ ਦਾ ਆਊਟਪੁੱਟ ਆਲੇ ਦੁਆਲੇ ਵਰਗਾ ਹੀ ਹੁੰਦਾ ਉਹ ਫਿਰ ਜਿਹੜੀ ਆਊਟਪੁੱਟ ਆ ਉਹ ਬੜੀ ਦਿਉਂਤਬੰਦੀ ਨਾਲ ਉਹੋ ਜਿਹੀ ਬਣਾਈ ਜਾ ਰਹੀ ਹੈ ਉਹੋ ਜਿਹੇ ਅਸੀਂ ਉਹੋ ਜਿਹੀ ਅਸੀਂ ਨਿਕਲ ਰਹੇ ਹਾਂ ਇੱਕ ਸਿਸਟਮ ਆ ਸਿਸਟਮ ਦੀ ਅਸੀਂ ਉਪਜ ਆ ਫਿਰ ਉਹ ਸਿਸਟਮ ਦੇ ਖਿਲਾਫ਼ ਜਾਂ ਉਹ ਅਹਿਸਾਸ ਕਿਵੇਂ ਸਾਨੂੰ ਹੋਊਗਾ ਜਦੋਂ ਹੈ ਹੀ ਅਸੀਂ ਮਾਨਸਿਕ ਤੌਰ ਤੇ ਗੁਲਾਮ ਫਿਰ ਇਹ ਬਦਲੂਗਾ ਕਿਵੇਂ ਸਿਸਟਮ
ਬਿਲਕੁਲ ਚਰਨਜੀਤ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡਾ ਦਿਮਾਗ ਹੈ ਨਾ ਦਿਮਾਗ ਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਆਪਣੇ ਆਪ ਹਵਾ ਦੇ ਵਿੱਚੋਂ ਤਾਂ ਆਉਂਦੀਆਂ ਨਹੀਂ ਹੈਗੀਆਂ ਵੀ ਜੇ ਗੁਲਾਮ ਆ ਤਾਂ ਇੱਕਦਮ ਤਾਂ ਵੀ ਉਹ ਤੇ ਉਹ ਕਿਤੇ ਨਾ ਕਿਤੇ ਸਾਡੀਆਂ ਬਾਹਰੀ ਜਿਹੜੀਆਂ ਪ੍ਰਸਥਿਤੀਆਂ ਦੀ ਤਾਂ ਦੇਣ ਹੈ ਨਾ ਵੀ ਅਸੀਂ ਉਹ ਸਾਡੇ ਜਿਹੜੇ ਮਨ ਚੀਜ਼ਾਂ ਨੇ ਉਹ ਕਿੱਥੋਂ ਆਈਆਂ ਹੈਗੀਆਂ ਨੇ ਉਹਦੇ ਪਿੱਛੇ ਜਿਹੜਾ ਅਸੀਂ ਜਾਣਦੇ ਹਾਂ ਵੀ ਮੰਨ ਲਓ ਕਿ ਇੱਕ ਬੰਦਾ ਵਾ ਉਹ ਆਲੇ ਦੁਆਲੇ ਜਿਹੜਾ ਹੈਗਾ ਵਾ ਉਹ ਦੇਖ ਰਿਹਾ ਵੀ ਮੁਲਕ ਦੇ ਵਿੱਚ ਤਾਂ ਬਹੁਤ ਵਧੀਆ ਹੋ ਰਿਹਾ ਹਾਲਾਂਕਿ ਉਹਦੇ ਆਲੇ ਦੁਆਲੇ ਅੱਗ ਲੱਗੀ ਹੋਈ ਹੈ ਪਰ ਉਹ ਦੇਖਦਾ ਕਿੱਥੋਂ ਉਹ ਟੀ ਵੀ ਦੇਖ ਰਿਹਾ ਉਹਦੇ ਵਿੱਚ ਤਾਂ ਦਿਖਾਇਆ ਜਾ ਰਿਹਾ ਕਿ ਵਾਜੀ ਵਾ ਮੋਦੀ ਜੀ ਨੇ ਤਾਂ ਬਹੁਤ ਵਧੀਆ ਕੰਮ ਕਰ ਦਿੱਤਾ ਜੋਗੀ ਜੀ ਨੇ ਤਾਂ ਬਹੁਤ ਵਧੀਆ ਕੰਮ ਕਰ ਦਿੱਤਾ ਉਹ ਜਿੱਥੋਂ ਉਹ ਆਪਣਾ ਜਿਹੜਾ ਗਿਆਨ ਪ੍ਰਾਪਤ ਕਰੂਗਾ ਹੁਣ ਸਵਾਲ ਇਹ ਹੈਗਾ ਕਿ ਇਹ ਜਿਹੜਾ ਹੈਗਾ ਵਾ ਘਰੇ ਪਹਿਲਾਂ ਵੇਖ ਕੇ ਤਾਂ ਜਿਹੜਾ ਉਹ ਚੇਂਜ ਹੋਣਾ ਨਹੀਂ ਇਹਦੇ ਲਈ ਜਿਹੜਾ ਇਹ ਲਗਾਤਾਰ ਇੱਕ ਪ੍ਰੋਸੈਸ ਹੈ ਸਿੱਖਣ ਸਿਖਾਉਣ ਦਾ ਇਹਦੇ ਵਿੱਚ ਜਿਹੜਾ ਹੈਗਾ ਸਟਰਗਲ ਦਾ ਜਿਹਦੇ ਵਿੱਚ ਬੰਦਾ ਸਿੱਖਦਾ ਹੈਗਾ ਜੇ ਉਹ ਸਿੱਖਣਾ ਚਾਹੇ ਹਾਂਜੀ ਉਹ ਮਤਲਬ ਆਪਣੇ ਆਪਣੇ ਆਪ ਨੂੰ ਉੱਥੇ ਹੀ ਰੱਖਣਾ ਚਾਹੇ ਕਿ ਭਾਈ ਮੈਂ ਬਸ ਜੋ ਚੱਲਦਾ ਚੱਲੀ ਜਾਓ ਮੈਂ ਕੀ ਲੈਣਾ ਫਿਰ ਉਹਦੇ ਵਿੱਚ ਉਹ ਜਿਹੜਾ ਉਹ ਬੰਦਾ ਹੁਣ ਤੱਕ ਬੰਦੇ ਨੇ ਜਿਹੜੀ ਆਪਣੀ ਤਰੱਕੀ ਵੀ ਕੀਤੀ ਹੈ ਉਹ ਜਿਹੜਾ ਕਿਰਤ ਵਾਲਾ ਸਿਧਾਂਤ ਆ ਉਹਦੇ ਰਾਹੀਂ ਉਹ ਆਪਣੀ ਤਰੱਕੀ ਕੀਤੀ ਹੈ ਉਹਦੇ ਉਹਨੇ ਇਸ ਕੁਦਰਤ ਨਾਲ ਸੰਘਰਸ਼ ਕਰਕੇ ਆਪਣੀ ਤਰੱਕੀ ਕੀਤੀ ਹੈ ਜਿਹਦੇ ਕਰਕੇ ਉਹ ਮੌਜੂਦਾ ਅਵਸਥਾ ਤੱਕ ਪਹੁੰਚਿਆ ਹੈਗਾ ਤੇ ਇਹ ਅਵਸਥਾ ਉਰੇ ਨਹੀਂ ਰੁਕ ਜਾਣੀ ਇਹਨੇ ਅੱਗੇ ਵੀ ਜਾਣਾ ਜਿਵੇਂ ਇਤਿਹਾਸ ਦਾ ਜਿਹੜਾ ਪੜਾਵਾਰ ਵਿਕਾਸ ਹੈ ਉਹ ਹੋਰ ਅੱਗੇ ਜਾਏਗਾ ਸੋ ਇਸ ਕਰਕੇ ਜਿਹੜਾ ਬੰਦਾ ਮਤਲਬ ਕੋਈ ਬਦਲਣਾ ਚਾਹੇਗਾ ਆਪਣੇ ਆਪ ਨੂੰ ਉਹ ਬਦਲੇਗਾ ਪਰ ਉਹਦੇ ਲਈ ਜਿਹੜਾ ਇਹ ਸ਼ਰਤਾਂ ਨੇ ਲੋੜੀਂਦੀ ਹੈ ਜਿਹੜੀ ਆਪਾਂ ਗੱਲ ਕੀਤੀ ਹੈ
ਬਿਲਕੁਲ ਜੀ ਪੰਜਾਬ ਦੇ ਵਿੱਚ ਵੀ ਬੜੇ ਤਕੜੇ ਪ੍ਰੋਟੈਸਟ ਹੋ ਰਹੇ ਨੇ ਸ਼ਿਵਿੰਦਰ ਜੀ
ਤੁਸੀਂ ਦੇਖੋ ਨਾ ਕਿ ਹੁਣ ਜਿਵੇਂ ਤੁਹਾਡੇ ਇਹ ਸਵਾਲ ਦਾ ਜਵਾਬ ਮੈਂ ਆਹ ਕਿਸਾਨੀ ਦੇ ਬਹਾਨੇ ਨਾਲ ਹੀ ਗੱਲ ਕਰਦਾ ਤੇ ਇਹਨਾਂ ਪ੍ਰੋਟੈਸਟਾਂ ਵਿੱਚ ਕਿਸੇ ਕਿਸਾਨੀ ਦੇ ਪ੍ਰੋਟੈਸਟ ਨੇ ਇਦੋਂ ਬਿਨਾਂ ਚਾਹੇ ਮਜ਼ਦੂਰ ਔਰਤਾਂ ਦੇ ਪ੍ਰੋਟੈਸਟ ਨੇ ਉਹਦੇ ਵਿੱਚ ਸਾਨੂੰ ਬਹੁਤ ਕੁਝ ਦਿਲਚਸਪ ਦੇਖਣ ਨੂੰ ਮਿਲਦਾ ਹੈ ਦੇਖੋ ਮਰੂਤੀ ਅੰਦੋਲਨ ਹੋਇਆ ਕੁਝ ਸਾਲ ਪਹਿਲਾਂ ਉਹਦੇ ਵਿੱਚ ਕੁਝ ਇਹੋ ਜਿਹੇ ਬੰਦੇ ਜਿਹੜੇ ਸੀਗੇ ਆਮ ਵਿਚਾਰੇ ਉਹਨਾਂ ਨੂੰ ਸਿਰਫ ਇਹੀ ਸੀਗਾ ਵੀ ਹੁਣ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਇਦੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਜਿਹੜਾ ਹੈਗਾ ਉਹਨਾਂ ਉਹ ਆਰਗਨਾਈਜੇਸ਼ਨ ਦੇ ਵਿੱਚ ਗਏ ਉੱਥੇ ਜਾ ਕੇ ਜਿਹੜਾ ਸੰਘਰਸ਼ ਕੀਤਾ ਕੁੱਟ ਖਾਧੀ ਜੇਲ੍ਹਾਂ 'ਚ ਗਏ ਪਰ ਜਦੋਂ ਉਹਦੇ ਵਿੱਚੋਂ ਨਿਕਲ ਕੇ ਕੀ ਬਣੇ ਉਹਨਾਂ ਨੇ ਮਤਲਬ ਪਹਿਲਾਂ ਤਾਂ ਵਿਚਾਰਿਆਂ ਨੂੰ ਸਿਰਫ ਇੱਥੇ ਹੀ ਪਤਾ ਸੀ ਕਿ ਮੇਰੀ ਜਿਹੜੀ ਮਾੜੀ ਮੋਟੀ ਤਨਖਾਹ ਵਾ ਉਹ ਹੁਣ ਮਿਲਣੀ ਨਹੀਂ ਹੈਗੀ ਪਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਸਿਸਟਮ ਕਿਵੇਂ ਕੰਮ ਕਰਦਾ ਜਦੋਂ ਅਸੀਂ ਉਹਨਾਂ ਨੂੰ 4 ਸਾਲ ਬਾਅਦ ਮੈਂ ਮਿਲਦਾ ਵਾਂ ਤਾਂ ਉਹ ਲੱਗਦਾ ਹੀ ਨਹੀਂ ਵੀ 4 ਸਾਲ ਪੁਰਾਣੇ ਲੀਡਰ ਹੈਗੇ ਨੇ ਉਹਨਾਂ ਨੂੰ ਉਹ ਸਿਸਟਮ ਦੀ ਗੱਲ ਕਰ ਰਹੇ ਨੇ ਸਿਸਟਮ ਦੇ ਵਿੱਚ ਜਿਹੜੀ ਇੱਕ ਜਿਹੜੀ ਹੈਗੀ ਆ ਹਿੰਸਾ ਵਾਇਲੈਂਸ ਆ ਉਹਦੀ ਗੱਲ ਕਰ ਰਹੇ ਨੇ ਉਹ ਗੱਲ ਕਰ ਰਹੇ ਹੈਗੇ ਨੇ ਵੀ ਕਿਵੇਂ ਜਿਹੜਾ ਸ਼ੋਸ਼ਣ ਹੋ ਰਿਹਾ ਵਾ ਸ਼ੋਸ਼ਣ ਤੋਂ ਕਿਵੇਂ ਮੁਕਤੀ ਮਿਲੂਗੀ ਇਸ ਤਰ੍ਹਾਂ ਬਹੁਤ ਸਾਰੀਆਂ ਔਰਤਾਂ ਦੀ ਉਦਾਹਰਣ ਮੇਰੇ ਕੋਲ ਪਈ ਹੈ ਜਿਹੜੀਆਂ ਔਰਤਾਂ ਕਿਸੇ ਨਾ ਕਿਸੇ ਸਮੇਂ ਆਪਣੇ ਪਰਿਵਾਰ ਹਿੰਸਾ ਦਾ ਸ਼ਿਕਾਰ ਹੋਈਆਂ ਜ਼ਿਆਦਤੀ ਦਾ ਸ਼ਿਕਾਰ ਹੋਈਆਂ ਜਦੋਂ ਇਸ ਤਰ੍ਹਾਂ ਦੀਆਂ ਸੰਘਰਸ਼ੀਲ ਮੂਵਮੈਂਟ 'ਚ ਪਈਆਂ ਤਾਂ ਬਿਲਕੁਲ ਹੀ ਨਿਖਰ ਕੇ ਆਈਆਂ ਨੇ ਇਹ ਇਹ ਜਵਾਬ ਹੈਗਾ ਕਿ ਬੰਦਾ ਨਿਖਰਦਾ ਕਿਵੇਂ ਆ ਵਿਚਾਰ ਚੇਂਜ ਕਿਵੇਂ ਹੁੰਦਾ ਹੁਣ ਤੁਹਾਡੀ ਅਗਲੀ ਗੱਲ ਕਿ ਕਿਸਾਨ ਸੰਘਰਸ਼ ਚੱਲ ਰਹੇ ਨੇ ਤੇ ਕਿਸਾਨਾਂ ਨੇ ਜਿਹੜਾ 24 ਤੋਂ ਲੈ ਕੇ 26 ਤੱਕ ਜਿਹੜਾ ਰੇਲਾਂ ਰੋਕਣ ਦਾ ਐਲਾਨ ਕੀਤਾ 25 ਤਰੀਕ ਜਾਣੀ ਕਿ ਕੱਲ ਜਿਹੜਾ ਹੈਗਾ ਪੂਰੀ ਤਰ੍ਹਾਂ ਪੰਜਾਬ ਬੰਦ ਆ ਪੰਜਾਬ ਹੀ ਨਹੀਂ ਭਾਰਤ ਬੰਦ ਆ ਪੰਜਾਬ ਬੰਦ ਹੋਣ ਦੀ ਪੂਰੀ ਤਰ੍ਹਾਂ ਦੀ ਗਰੰਟੀ ਹੈ ਕਿਉਂਕਿ ਲਗਭਗ 31 ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਢਾਈ ਕਿਸਾਨਾਂ ਦੇ ਹੱਕ ਵਿੱਚ ਆ ਗਈ। ਉਹਨਾਂ ਦਾ ਕਹਿਣਾ ਕਿ ਜੇ ਕਿਸਾਨ ਠੀਕ ਨਹੀਂ ਹੈਗੇ ਤਾਂ ਅਸੀਂ ਕਿੱਥੋਂ ਠੀਕ ਹੋਵਾਂਗੇ। ਦੂਜੇ ਬੰਨੇ ਆਮ ਵਰਗ ਦਾ ਸਪੋਰਟ ਮਿਲ ਰਹੀ ਹੈ, ਆਮ ਵਰਗ ਦੀ ਮੰਨ ਲਓ ਕਿ ਕੋਈ ਬੰਦਾ ਪੈਨਸ਼ਨ ਦੇ ਉਹਨੇ ਪੈਸੇ ਜੋੜੇ ਨੇ, ਉਹ ਬੰਦਾ ਵੀ ਆ ਕੇ ਜਿਹੜਾ ਹੈਗਾ ਕਿਸਾਨ ਜਥੇਬੰਦੀ ਦੇ ਲੀਡਰਾਂ ਨੂੰ ਚੰਦਾ ਦੇ ਰਿਹਾ ਕਿ ਭਾਈ ਜੇ ਤੁਸੀਂ ਸਹੀ ਨਹੀਂ, ਤੁਸੀਂ ਖਤਰੇ ਵਿੱਚ ਹੋ ਤਾਂ ਅਸੀਂ ਕਿਵੇਂ ਜਿਹੜਾ ਹੈਗਾ ਸੁੱਖ ਦਾ ਸਾਹ ਲੈ ਸਕਦੇ ਹੈਗੇ ਹਾਂ। ਕੋਈ ਅਪਾਹਜ ਹੈ ਉਹਦੇ ਕੋਲ, ਵਿਚਾਰੇ ਕੋਲ 10 ਰੁਪਏ ਜਮ੍ਹਾਂ ਕੀਤੇ ਹੋਏ ਨੇ, 10 ਰੁਪਏ ਉਹਦੀ ਜੇਬ ਦੇ ਵਿੱਚੋਂ 10 ਰੁਪਏ ਦੇ ਰਿਹਾ ਵਾ। ਕੋਈ ਜਿਹੜਾ ਰਿਕਸ਼ੇ ਵਾਲਾ, ਚਾਹ ਵਾਲਾ, ਉਹਦੀ ਜੇਬ 'ਚ 100 ਰੁਪਈਆ 50 ਰੁਪਈਆ ਉਹੀ ਦੇ ਰਿਹਾ। ਇੱਥੋਂ ਪਤਾ ਲੱਗਦਾ ਕਿ ਜਿਹੜਾ ਸੰਘਰਸ਼ ਹੈ ਉਹ ਲੋਕਾਂ ਦੀਆਂ ਬਰੂਹਾਂ 'ਤੇ ਆ। ਪਰ ਦੁੱਖ ਦੀ ਗੱਲ ਹੈ ਕਿ ਜਿਹੜਾ ਭਾਰਤ ਦਾ ਮੀਡੀਆ ਉਹਦੇ ਵਿੱਚ ਬਿਲਕੁਲ ਖਬਰ ਨਹੀਂ, ਕੱਲ੍ਹ ਵੀ ਨਹੀਂ ਹੋਏਗੀ, ਕਿਉਂਕਿ ਉਹ ਅੱਜ ਕੱਲ੍ਹ ਬਾਲੀਵੁੱਡ ਦੇ ਮਗਰ ਪਿਆ ਹੋਇਆ। ਉਹ ਬਾਲੀਵੁੱਡ ਦੀ ਫਿਲਮ ਦੀ ਖਬਰ ਚੱਲੀ ਜਾਣੀ ਹੈ ਕਿ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਰਿਆ ਚੱਕਰਵਰਤੀ ਨੂੰ ਫੜਿਆ, ਫਿਰ ਕੰਗਨਾ ਰਨੌਤ ਦੀ ਬੱਲੇ ਬੱਲੇ ਕਰਨ ਲੱਗਿਆ ਹੋਇਆ, ਹੁਣ ਉਹ ਦੀਪਿਕਾ ਪਾਦੂਕੋਣ ਦੇ ਮਗਰ ਪੈ ਗਿਆ। ਕੱਲ੍ਹ ਨੂੰ ਦੀਪਿਕਾ ਪਾਦੂਕੋਣ ਨੂੰ ਜਿਹੜਾ ਸੰਮਨ ਜਾਰੀ ਹੋਏ, ਫਿਰ ਉਹ ਜਾ ਕੇ ਆਪਣੀ ਸਫਾਈ ਦਊਗੀ। ਆਹ ਕੁਛ ਜਿਹੜਾ ਹੈਗਾ ਵਾ ਚੱਲੀ ਜਾਣਾ, ਇਹ ਇੱਕ ਬਹੁਤ ਵੱਡਾ ਅੰਦੋਲਨ। ਪਰ ਭਾਰਤ ਦਾ ਜਿਹੜਾ ਗੋਦੀ ਮੀਡੀਆ ਜਿਹੜਾ ਸਰਕਾਰ ਦੀ ਗੋਦੀ 'ਚ ਬਹਿ ਚੁੱਕਾ, ਉਹ ਇੱਕ ਦੀ ਖਬਰ ਨਹੀਂ ਦੇਵੇਗਾ।
ਬਿਲਕੁਲ ਜੀ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਹਾਈਵੇ 7 407 ਤੇ 400 ਦੀ ਨੁੱਕਰ ਤੇ ਪੈਂਦੇ ਵੌਨ ਮੈਟਰੋਪੋਲੀਟਨ ਸੈਂਟਰ ਬਾਰੇ ਭਲਾ ਕੌਣ ਨਹੀਂ ਜਾਣਦਾ। ਵੱਡੇ ਵੱਡੇ ਸਟੋਰ, ਸ਼ਾਨਦਾਰ ਬਿਲਡਿੰਗਾਂ ਤੇ ਸਾਰੀਆਂ ਸਹੂਲਤਾਂ ਦੇ ਐਨ ਸੈਂਟਰ ਵਿੱਚ। ਇੱਥੇ ਹੀ ਫੈਸਟੀਵਲ ਕੌਂਡੋਜ਼ ਦੇ 2 ਟਾਵਰ ਬਣ ਜਾ ਰਹੇ ਆ, ਇੱਕ 65 ਸਟੋਰੀ ਤੇ ਦੂਜਾ 55 ਸਟੋਰੀ। ਟੋਟਲ 1300 ਯੂਨਿਟ ਨੇ। ਭਾਵੇਂ 4 ਸਾਲਾਂ 'ਚ ਬਣ ਕੇ ਤਿਆਰ ਹੋਣਾ, ਪਰ ਵਿਕਣ ਨੂੰ 4 ਦਿਨ ਵੀ ਨਹੀਂ ਲੱਗਣੇ, ਕਿਉਂਕਿ ਇੱਥੇ ਇਨਵੈਸਟ ਕੀਤੇ ਡਾਲਰ ਹਰ ਰੋਜ਼ ਵੱਧਦੇ ਜਾਣੇ ਆ। ਅਫੋਰਡੇਬਲ ਡਿਪੋਜ਼ਿਟ ਸਟਰਕਚਰ ਤੇ ਵਾਜਬ ਕੀਮਤਾਂ, ਫੈਸਟੀਵਲ ਕੌਂਡੋਜ਼ 'ਚ ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6473484 7 3008436।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le karare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਸੋਮਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲੱਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਦੱਸੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਸਾਡੇ ਨਾਲ ਕੁਝ ਕਾਲਰ ਨੇ ਸ਼ਿਵਿੰਦਰ ਜੀ, ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲਈ। ਹਾਂਜੀ ਪਹਿਲੀ ਕਾਲ ਤੇ ਚੱਲਦੇ ਆ।
ਹਾਂਜੀ ਸਤਿ ਸ਼੍ਰੀ ਅਕਾਲ ਸ਼ਿਵਿੰਦਰ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਬੋਲੋ ਜੀ।
ਹਾਂਜੀ ਮੇਰੇ ਨਾਲ ਜੀ। ਹੈਲੋ।
ਹਾਂਜੀ ਹਾਂਜੀ ਤੁਸੀਂ ਆਨ ਦਾ ਏਅਰ ਹੋ।
ਹਾਂਜੀ ਭਾਜੀ ਮੈਨੂੰ ਥੋੜੀ ਐਂ ਲੱਗਦਾ ਸੀ ਆਫ ਦੀ ਏਅਰ। ਓਕੇ, ਮੈਂ ਸ਼ਿਵਿੰਦਰ ਜੀ ਨੂੰ ਛੋਟਾ ਜਿਹਾ ਕੁਐਸਚਨ ਪੁੱਛਣਾ ਚਾਹੁੰਦਾ ਸੀ, ਮਾਈਂਡ ਨਹੀਂ ਕਰਦਾ ਤਾਂ।
ਮੇਰੇ ਖਿਆਲ ਬਿੱਲ ਦੀ ਗੱਲ ਕਰ ਰਹੇ ਨੇ। ਹਾਂ ਦੇਖੋ ਇਹ 3 ਬਿੱਲ ਹੈਗੇ ਨੇ ਜਿਹੜੇ ਹੈਗੇ ਨੇ ਪਾਸ ਹੋਏ ਨੇ। ਇਹਨਾਂ 3 ਬਿੱਲਾਂ ਦੇ ਵਿੱਚ ਇੱਕ ਤਾਂ ਜਿਹੜਾ ਸਾਫ਼ ਹੈਗਾ ਵਾ, ਇਹਨਾਂ 3 ਬਿੱਲਾਂ ਦਾ ਜਿਹੜਾ ਸੰਬੰਧ ਕੀ ਹੈਗਾ ਵਾ। ਇੱਕ ਬਿੱਲ ਤਾਂ ਇਹ ਗੱਲ ਕਰਦਾ ਹੈਗਾ ਵੀ ਜਿਹੜਾ ਜਿਹਦੇ ਵਿੱਚ ਸਰਕਾਰ, ਇੱਕ ਤਾਂ ਸਰਕਾਰ ਦੇ ਪ੍ਰਚਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਸਰਕਾਰ ਕਹਿੰਦੀ ਹੈ ਵੀ ਤੁਸੀਂ ਜਿਹੜਾ ਇਹਨਾਂ ਬਿੱਲਾਂ ਦੇ ਆਉਣ ਨਾਲ ਜਿਹੜਾ ਹੈਗਾ ਵੀ ਤੁਸੀਂ ਆਪਣਾ ਜਿਹੜਾ ਹੈਗਾ ਵਾ ਰਸਦ ਹੈ ਜਿਹੜੀ ਜਿਹੜੀ ਆਪਣੀ ਤੁਹਾਡੀ ਫਸਲ ਹੈ ਉਹਨੂੰ ਤੁਸੀਂ ਜਿਹੜਾ ਇੱਕ ਤੋਂ ਵੱਧ ਜਗ੍ਹਾ ਦੇ ਉੱਤੇ ਤੁਸੀਂ ਵੇਚ ਸਕਦੇ ਹੈਗੇ ਹੋ, ਮਤਲਬ ਆਪਣੀ ਜਿਹੜੀ ਨੇੜਲੀ ਮੰਡੀ ਤੋਂ ਬਾਹਰ ਜਾ ਕੇ ਤੁਸੀਂ ਵੇਚ ਸਕਦੇ ਹੈਗੇ ਹੋ। ਦੂਜਾ ਜਿਹੜਾ ਹੈਗਾ ਵਾ ਉਹ ਇਹ ਦਾਵਾ ਕਰ ਰਹੀ ਹੈਗੀ ਹੈ, ਆਪਾਂ ਅੱਗੇ ਜਾ ਕੇ ਨੁਕਸਾਨ ਦੀ ਗੱਲ ਕਰਾਂਗੇ। ਦੂਜਾ ਜਿਹੜਾ ਹੈਗਾ ਵਾ ਬਿੱਲ ਹੈ ਜਿਹਨੂੰ ਇਹਨਾਂ ਨੇ ਵਣਜ ਵਪਾਰ ਨਾਲ ਸੰਬੰਧਿਤ ਰੱਖਿਆ ਹੋਇਆ। ਤੀਸਰਾ ਜਿਹੜਾ ਕਿਸਾਨਾਂ ਦੇ ਜਿਹੜਾ ਸ਼ਕਤੀਕਰਨ ਦੀ ਗੱਲ ਕਰ ਰਿਹਾ ਹੈਗਾ ਬਿੱਲ। ਚੌਥਾ ਜਿਹੜਾ ਹੈਗਾ ਇਹ ਵਸਤੂ ਦੇ ਅਧਿਆਦੇਸ਼ ਦੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਖਾਸ ਵਸਤੂਆਂ ਨੇ ਜਿਹੜਾ ਹੈਗਾ ਵਾ ਉਹਨਾਂ ਦੇ ਬਾਰੇ ਹੈਗਾ। ਇਹਦੇ ਵਿੱਚ ਹੁਣ ਤਿੰਨ ਜਿਹੜੇ ਨੁਕਸਾਨ ਇਹ ਹੈਗਾ, ਪਹਿਲੀ ਗੱਲ ਤਾਂ ਹੈਗੀ ਹੈ ਕਿ ਇਹਦੇ ਵਿੱਚ ਮੇਨ ਆ ਜਿਹੜਾ ਸਭ ਤੋਂ ਵੱਡਾ ਤਾਂ ਨੁਕਸਾਨ ਜਿਹੜਾ ਹੈਗਾ ਕਿਸਾਨ ਜੇ ਆਪਾਂ ਉਹ ਹੈਗਾ ਵੀ ਇਹ ਜਿਹੜਾ ਇਹਨਾਂ ਬਿੱਲਾਂ ਦਾ ਸੰਬੰਧ ਆਮ ਤੌਰ ਤੇ ਪਹਿਲਾਂ ਸੀ ਫੈਡਰਲ ਸਿਸਟਮ ਨਾਲ, ਰਾਜ ਸਰਕਾਰਾਂ ਦੇ ਨਾਲ, ਰਾਜ ਸਰਕਾਰਾਂ ਤੈਅ ਕਰਦੀਆਂ ਹੁੰਦੀਆਂ ਸੀਗੀਆਂ ਉਹ ਸਾਰਾ ਕੁਝ ਚੱਕਿਆ ਜਾਣਾ ਵਾ, ਉਹਦੇ ਵਿੱਚ ਫੈਡਰਲ ਸਿਸਟਮ ਸੱਟ ਵੱਜਦੀ ਆ। ਹੁਣ ਆ ਜਾਂਦਾ ਹੈਗਾ ਵਾ ਕਿਸਾਨ ਵਾਲਾ ਮਸਲਾ, ਕਿਉਂਕਿ ਇਹਦੇ ਵਿੱਚ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਆ ਜਾਣਾ ਹੈਗਾ, ਉਹ ਜਦੋਂ ਕਾਰਪੋਰੇਟ ਕੰਪਨੀਆਂ ਆ ਜਾਣੀਆਂ। ਹੁਣ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਜਿਹੜਾ ਹੈਗਾ ਵੀ ਇਹ ਉਹ ਜਿਵੇਂ ਸਰਕਾਰ ਤਾਂ ਕਹਿੰਦੀ ਆ ਵੀ ਉਹਨਾਂ ਨੇ ਜਿਹੜਾ ਹੈਗਾ ਆ ਕੇ ਕਿਸਾਨਾਂ ਨੂੰ ਬਹੁਤ ਵਧੀਆ ਜੀ ਹੈਗਾ ਵਾ ਮੁੱਲ ਰਹੂਗਾ, ਜਿਹੜਾ ਘੱਟੋ ਘੱਟ ਮਿਨੀਮਮ ਜਿਹੜਾ ਰੇਟ ਹੈਗਾ ਉਹ ਉਸੇ ਤਰ੍ਹਾਂ ਬਣਿਆ ਰਹੂਗਾ। ਪਰ ਅਸੀਂ ਦੇਖ ਰਹੇ ਹਾਂ ਵੀ ਸਰਕਾਰੀ ਡੰਡੇ ਦੇ ਬਾਵਜੂਦ ਵੀ ਜਿਹੜਾ ਸਾਨੂੰ ਜਿਹੜਾ ਹੈਗਾ ਵਾ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਕਿ ਨਹੀਂ ਮਿਲਦਾ। ਉਹ ਕੰਪਨੀਆਂ ਨੇ ਕੀ ਕਰਨਾ, ਉਹ ਕੰਪਨੀਆਂ ਨੇ ਆ ਕੇ ਜਿਹੜਾ ਹੈਗਾ ਵਾ ਸਿੱਧੇ ਤੌਰ ਤੇ ਅਸੀਂ ਉਦਾਹਰਣ ਬਿਹਾਰ ਸਾਡੀ ਜਿਹੜੀ ਇਹਦੀ ਬਹੁਤ ਵਧੀਆ ਉਦਾਹਰਨ ਹੈਗੀ ਆ। ਬਿਹਾਰ ਨੇ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਦੇਖਿਆ ਉਹਦੇ ਵਿੱਚ ਹਾਲੇ ਤੱਕ ਉਹ ਭੁਗਤ ਰਿਹਾ ਹੈਗਾ। ਉਹਦੇ ਵਿੱਚ ਹੋਣਾ ਇਹ ਹੈਗਾ ਕਿ ਕੰਪਨੀਆਂ ਨੇ ਜਿਹੜਾ ਹੈਗਾ ਉਸ ਭਾਅ ਤੇ ਨਹੀਂ ਲੈਣਾ ਹੈਗਾ, ਜਿਹੜਾ ਉਸ ਸਮਰਥਨ ਮੁੱਲ ਨੂੰ ਬਿਨਾਂ ਖਤਮ ਕਰੇ ਵੀ ਇੱਕ ਤਰ੍ਹਾਂ ਨਾਲ ਖਤਮ ਹੋ ਜਾਣਾ ਹੈਗਾ। ਉਹ ਇਹ ਸਾਡੀ ਖੇਤੀ ਦੇ ਵਿੱਚ ਵੱਡੀਆਂ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਣਾ ਇੱਕ ਹੈ। ਦੂਜਾ ਹੁਣ ਜਿਹੜੀ ਇੱਕ ਮੰਡੀ ਕਲਚਰ ਹੈ, ਮੰਡੀ ਕਲਚਰ ਦੇ ਵਿੱਚ ਕਈ ਸਾਰੇ ਨੁਕਸ ਸੀਗੇ ਪਰ ਉਹਦੇ ਵਿੱਚ ਕੁਝ ਖਾਸ ਚੀਜ਼ਾਂ ਵੀ ਸੀਗੀਆਂ ਕਿ ਇੱਕ ਤਾਂ ਜਿਹੜਾ ਕਿਸਾਨ ਹੈ ਜਿਹੜਾ ਤੁਸੀਂ ਦੇਖਿਆ ਹੋਊਗਾ ਇੱਕ ਪਿੰਡ ਦੇ ਵਿੱਚ ਬਹੁਤ ਨੇੜੇ ਨੇੜੇ ਮੰਡੀਆਂ ਬਣੀਆਂ ਹੋਈਆਂ ਹੈਗੀਆਂ, ਉਹਦਾ ਇੱਕ ਜਿਹੜਾ ਸਭ ਤੋਂ ਛੋਟੇ ਕਿਸਾਨਾਂ ਨੂੰ ਫਾਇਦਾ ਹੁੰਦਾ ਹੈਗਾ। ਤੁਸੀਂ ਦੇਖੋ ਕਿ ਇਹ ਜਿਹੜਾ ਸਿਸਟਮ ਹੈ ਇਹ ਸਿਸਟਮ ਤੋਂ ਜਿਵੇਂ ਗੱਲਾਂ ਕਰਦਾ ਉਹ ਤਾਂ ਐਂ ਲੱਗਦਾ ਕਿ ਜਿਵੇਂ ਬਹੁਤ ਵੱਡੇ ਧਨੀ ਕਿਸਾਨਾਂ ਲਈ ਆ। ਪੂਰੇ ਭਾਰਤ ਦੇ ਵਿੱਚ 86% ਜਿਹੜੇ ਹੈਗੇ ਨੇ ਕਿਸਾਨ ਨੇ ਉਹ ਗਰੀਬ ਕਿਸਾਨ ਹੈਗੇ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ 34% ਤੋਂ ਉੱਪਰ ਜਿਹੜੇ ਕਿਸਾਨ ਨੇ ਉਹ ਜਿਹੜੇ ਗਰੀਬ ਕਿਸਾਨ ਹੈਗੇ ਨੇ, ਜਿਹਨਾਂ ਦੇ ਮਤਲਬ ਕੋਲ ਬਹੁਤ ਥੋੜੀ ਜ਼ਮੀਨ ਹੈਗੀ ਆ, ਮਤਲਬ ਜਿਹਨਾਂ ਦਾ ਇੰਨਾ ਕੀ ਫਰਕ ਆ ਵੀ ਉਹ ਮਜ਼ਦੂਰ ਕਲਾਸ ਦੇ ਵਿੱਚ ਨਹੀਂ ਚੇਂਜ ਹੋਏ ਹੈਗੇ। ਉਹ ਮੰਨ ਲਓ ਕਿ ਇੱਕ ਮੈਂ ਗਰੀਬ ਕਿਸਾਨ ਹੈ, ਮੈਨੂੰ ਕੋਈ ਕਿਹਾ ਜਾਵੇ ਵੀ ਭਾਈ ਤੂੰ ਤੈਨੂੰ ਨਾ ਫਲਾਨੀ ਮੰਡੀ ਦੇ ਵਿੱਚ ਬਹੁਤ ਰੇਟ ਮਿਲੂਗਾ, ਤੈਨੂੰ ਅੰਬਾਲੇ ਜਾ ਕੇ ਬਹੁਤ ਵਧੀਆ ਰੇਟ ਮਿਲੂਗਾ। ਉਹ ਬਈ ਇਹ ਦੱਸੋ ਕਿ ਮੈਂ ਆਪਣੀ ਜਿਹੜੀ ਫਸਲ ਲੈ ਕੇ ਜਾਊਂਗਾ, ਮੈਨੂੰ ਅੰਬਾਲੇ ਜਾਣ ਨੂੰ ਮੇਰੇ ਵਰਗੇ ਬੰਦੇ ਕੋਲ ਪੈਸੇ ਵੀ ਤਾਂ ਚਾਹੀਦੇ ਹੈਗੇ ਨੇ, ਜਿਹੜਾ ਫਸਲ ਮੈਂ ਲੈ ਕੇ ਜਾਊਂਗਾ। ਉਹ ਗੱਲ ਜਿਹੜੀ ਉੱਥੇ ਪੈ ਜਾਂਦੀ ਹੈ। ਇਹ ਦੂਜੇ ਪਾਸੇ ਜਿਹੜਾ ਹੈਗਾ ਕਿ ਉਹ ਕੰਪਨੀਆਂ ਜਿਹੜੀਆਂ ਤੁਹਾਨੂੰ ਜਿਹੜਾ ਹੈਗਾ ਉਹ ਭਾਅ ਲਾਉਣਗੇ, ਉਹਦੇ ਵਿੱਚ ਫਿਰ ਨੁਕਸ ਵੀ ਨਿਕਲਣਗੇ, ਉਹਦੇ ਵਿੱਚ ਫਿਰ ਕਬਜ਼ਾ ਕਿਹਨਾਂ ਦਾ ਹੋ ਜਾਏਗਾ, ਕਿਹਨਾਂ ਲੋਕਾਂ ਦਾ ਹੋਏਗਾ, ਇਹ ਤਮਾਮ ਸਵਾਲ ਨੇ। ਅੱਛਾ ਦੂਸਰਾ ਹੈਗਾ ਸਰਕਾਰ ਨੇ ਕੁਝ ਖਾਸ ਜਿਹੜੇ ਜਿਹੜੀਆਂ ਫਸਲਾਂ ਨੇ ਜਾਂ ਜਿਹੜੇ ਖਾਦ ਪਦਾਰਥ ਨੇ ਉਹ ਰੱਖੇ ਹੋਏ ਆ ਸੰਕਟਕਾਲੀਨ ਸਮੇਂ ਲਈ ਹੁੰਦੇ ਆ ਵੀ ਉਹਦੇ ਵਿੱਚ ਕੀ ਹੈ ਕਿ ਉਹ ਜੇ ਔਖਾ ਸਮਾਂ ਆਵੇ ਉਦੋਂ ਘੱਟੋ ਘੱਟ ਉਦੋਂ ਵੀ ਮਿਲਣਗੇ, ਮਤਲਬ ਜਮ੍ਹਾਂਖੋਰੀ ਨਹੀਂ ਹੋਊਗੀ। ਉਹ ਜਮ੍ਹਾਂਖੋਰੀ ਨੂੰ ਜਿਹੜਾ ਹੈਗਾ ਤੀਸਰੇ ਬਿੱਲ ਵਿੱਚ ਇਹਨਾਂ ਨੇ ਆਮ ਕਰ ਦਿੱਤਾ ਵੀ ਮੰਨ ਲਓ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਟੋ ਬੰਦੇ ਆ ਜਾਣਗੇ ਉਦੋਂ ਉਹ ਆਪਣਾ ਝੱਗਾ ਚੱਕ ਸਕਦੇ ਹੈਗੇ ਨੇ। ਇਹ ਤੀਜਾ ਬਿੱਲ ਹੈਗਾ। ਤਿੰਨੇ ਬਿੱਲ ਜਿਹੜੇ ਹੈਗੇ ਪੰਜਾਬ ਲਈ ਇਸ ਲਈ ਮਾੜੇ ਨੇ ਕਿ ਪੰਜਾਬ ਦੀਆਂ ਜਿਹੜੀਆਂ ਤਿੰਨ ਯੂਨੀਵਰਸਿਟੀਆਂ ਨੇ ਐਗਰੀਕਲਚਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ, ਉਹਨੇ 2011 ਤੋਂ ਲੈ ਕੇ 2015 ਤੱਕ ਦਾ ਜਿਹੜਾ ਇੱਕ ਸਰਵੇ ਕੀਤਾ ਸੀਗਾ ਵੀ 20 ਤੱਕ ਦਾ ਮਾਫ ਕਰਨਾ ਤੇ 9 ਸਾਲਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਕੁੱਲ ਕਿਸਾਨਾਂ ਨੇ ਕਿੰਨਿਆਂ ਨੇ ਖੁਦਕੁਸ਼ੀ ਕੀਤੀ ਆ, ਉਹ ਅੰਕੜਾ ਦੱਸਦਾ ਕਿ 16,000 ਤੋਂ ਉੱਪਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਹਦੇ ਵਿੱਚ ਹਾਲੇ ਬਹੁਤ ਸਾਰੇ ਉਹ ਕਿਸਾਨ ਨਹੀਂ ਹੈਗੇ, ਇਹ ਤਾਂ ਬੈਂਕਾਂ ਦੇ ਕਰਜ਼ੇ ਵਾਲੇ ਕਿਸਾਨ ਸੀਗੇ, ਉਹ ਨਹੀਂ ਹੈਗੇ ਜਿਨ੍ਹਾਂ ਨੇ ਮਤਲਬ ਮੰਨ ਲਓ ਕਿ ਜਿਨ੍ਹਾਂ ਦਾ ਕੋਈ ਕਿਸੇ ਹਿਸਾਬ ਦੇ ਵਿੱਚ ਨਹੀਂ।
ਸਮਾਂ ਥੋੜਾ ਸ਼ਾਰਟ ਰੱਖਿਓ ਹਾਂਜੀ।
ਇਸ ਤਰ੍ਹਾਂ
ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਬਿਟਵੀਨ। ਕਹਿਣ ਦਾ ਮਕਸਦ ਇਹ ਹੈ ਜੀ, ਜਿਹੜੀ ਮੁੱਖੀ ਗੱਲ ਇਹ ਹੈ ਕਿ ਵੀ ਜੋ ਚੀਜ਼ ਨਵੀਂ ਹੈ ਸਾਡੇ ਆਸੇ ਮਾੜੀ ਹੈ, ਕਿਸਾਨ ਨਹੀਂ ਆਸੇ ਮਾੜੀ ਹੈ, ਜ਼ਿਮੀਦਾਰ ਇਹਦੇ 'ਚ ਘਾਟਾ ਖਾਊਗਾ। ਹੁਣ ਗੱਲ ਇਹ ਬਣਦੀ ਹੈ ਬਈ ਜੀ, ਸਾਰੀ ਦੁਨੀਆਂ ਇਕੱਠੀ ਹੋਈ ਵੀ ਹੈ ਇਸ ਵੇਲੇ ਪੰਜਾਬ ਦੇ 'ਚ, ਹੁਣ ਮੌਕਾ ਹੁਣ ਵੇਲਾ ਸਾਂਭ ਲਓ ਇਹ ਵੀ ਪੰਜਾਬ ਪੱਧਰ ਸਰਹੱਦ ਪੱਥੇ ਇਕੱਠੇ ਕਰੋ। ਪੰਜਾਬ ਦੀ ਇੱਕ ਜਿਹੜੀ ਮੈਨੂੰ ਇਹ ਤਾਂ ਪਤਾ ਵੀ ਪਹਿਲੇ ਇੱਕ ਕਿਸਾਨ ਯੂਨੀਅਨ ਹੈਗੀ ਆ, ਪਰ ਇੱਕ ਨਵੇਂ ਤਰੀਕੇ ਦੀ ਇੱਕ ਚੀਜ਼ ਕਰੋ, ਜਿਹੜੇ ਕੋਲ ਜਿਹੜੀ ਗਵਰਨਮੈਂਟ ਦੇ ਕੰਮ ਸੀ ਨਾ ਅੱਜ ਤਾਂ ਹੀ ਕਰਨ ਵਾਲੇ ਕਿ ਜੀ ਲੋਕਾਂ ਨੂੰ ਦੱਸਿਆ ਜਾਵੇ ਵੀ ਤੁਹਾਡਾ ਤੁਸੀਂ ਕਿਹੜੇ ਜ਼ਿਲ੍ਹੇ ਚੋਂ ਕਿਹੜੇ ਸ਼ਹਿਰ ਚੋਂ ਕਿਹੜੇ ਕਿਹੜੀ ਮਿੱਟੀ ਕਿਹੜੇ ਰਸਤੇ ਜ਼ਿਆਦਾ ਉਪਜਾਊ ਆ, ਤੁਸੀਂ ਉਹਨੂੰ ਵੰਡੋ 5-10-15 ਫਸਲਾਂ ਵੱਖਰੀਆਂ ਵੱਖਰੀਆਂ। ਸਾਨੂੰ
ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਦੋ ਕਾਲਰ ਹੋਰ ਨੇ, ਅੱਧਾ ਅੱਧਾ ਮਿੰਟ ਉਹਨਾਂ ਨੂੰ ਵੀ ਦੇਵਾਂਗੇ ਆਪਾਂ। ਪਹਿਲੀ ਕਾਲ ਤੇ ਚੱਲਦੇ ਹਾਂ। ਡਿੱਗਾ, ਸਵਾਗਤ ਜੀ ਤੁਹਾਡਾ, ਅੱਧਾ ਮਿੰਟ ਆਪਣੇ ਕੋਲੇ। ਤੁਸੀਂ ਆਨ ਲਾਈਨ ਹੋ?
ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸ਼ਾਰਟ ਦੇ ਵਿੱਚ?
ਹਾਂਜੀ ਸਰ, ਮੈਂ ਤਾਂ ਉਹ ਆਪਣੇ ਭਾਜੀ ਸੱਚ ਲਾਈਨ ਤੇ ਨੇ,
ਲਾਈਨ ਤੇ ਲਾਈਨ ਤੇ ਸ਼ਾਰਟ ਦੇ ਵਿੱਚ ਟਾਈਮ ਹੋ ਗਿਆ।
ਹਾਂਜੀ, ਮੈਂ ਸਰ ਸਿਰਫ ਮੁੱਖ ਇੱਥੇ ਗੱਲ ਕਰਨੀ, ਜਿਹੜਾ ਕੰਟਰੈਕਟ ਹੈ ਆਪਣੀ ਖੇਤੀ ਹੈ ਨਾ, ਉਹ ਬਹੁਤ ਇੱਕ ਛੁਪਿਆ ਕਿਸਾਨਾਂ ਵਾਸਤੇ ਨੁਕਸਾਨ, ਮਤਲਬ ਕਿ ਮਾਰੂ ਕਰਨ ਦੇ ਲਈ ਆ, ਕਿਉਂਕਿ ਉਹਦੇ ਵਾਸਤੇ ਆਪਣੇ ਕਈ ਪੱਤਰਕਾਰਾਂ ਨੇ ਕੱਲ ਦੀ ਲਗਭਗ ਬਹੁਤ ਘੱਟ ਚਰਚਾ ਕੀਤੀ ਆ, ਜਿਹਦੇ ਕਿ ਮਤਲਬ ਕਿ ਜਿੱਦਾਂ ਕਹਿੰਦੇ ਕੋਈ ਵੀ ਪੈਨ ਕਾਰਡ ਵਾਲਾ ਕਿਸੇ ਵੀ ਕਿਸਾਨ ਨਾਲ ਫਸਲ ਬੀਜਣ ਤੋਂ ਪਹਿਲੇ ਹੀ ਐਗਰੀਮੈਂਟ ਕਰ ਲਿਆ, ਤੇ ਮੈਂ ਤੈਨੂੰ ਐਡਵਾਂਸ ਪੈਸੇ ਵੀ ਪ੍ਰੋਵਾਈਡ ਦਿੰਦਾ, ਖਾਦ ਵੀ ਦਿੰਦਾ, ਤੇ ਤੂੰ ਆ ਮੇਰੀ ਆਹ ਫਸਲ ਬੀਜਣੀ ਆ, ਉਹ ਮੈਨੂੰ ਹੀ ਦੇਣੀ ਆ, ਤੇ ਉਹ ਕਿਸਾਨ ਦੀ ਜ਼ਮੀਨ ਤੇ ਲੋਨ ਵੀ ਲੈ ਸਕਦਾ, ਉਹਦੀ ਪਾਵਰ ਆਫ ਅਟਾਰਨੀ ਵੀ ਉਸ ਬਿਜ਼ਨਸ ਵਾਲੇ ਕੋਲ ਹੋਊਗੀ, ਉਹ ਕਿਸਾਨ ਆਪਣੀ ਜ਼ਮੀਨ ਦਾ ਹੀ ਇੱਕ ਗੁਲਾਮ ਬਣ ਕੇ ਰਹਿ ਜੂ, ਉਹ ਬਿਲਕੁਲ ਓਨਰਸ਼ਿਪ ਵੀ ਜਾਂਦੀ ਰਹੂਗੀ।
ਮੈਂ ਅਪਰੀਸ਼ੀਏਟ ਕਰਦਾ ਤੁਸੀਂ ਕਾਲ ਕੀਤੀ ਹੈ, ਪਰ ਕੱਲ ਨੂੰ ਗੱਲ ਕਰਦੇ ਆ, ਨੈਕਸਟ ਕਾਲ ਤੇ ਚੱਲਦੇ ਆ, ਅੱਧਾ ਮਿੰਟ ਆ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ?
ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ, ਅੱਧਾ ਮਿੰਟ।
ਬਰਾੜ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ, ਜਿਹੜੀਆਂ ਆਪਣੀਆਂ G7 ਮੀਟਿੰਗਾਂ, ਮੈਨੂੰ ਲੱਗਦਾ ਉਹਨਾਂ ਮੀਟਿੰਗਾਂ ਜਿਹੜੀਆਂ ਇਹ ਮੇਨ ਕੰਟਰੀਆਂ ਉੱਥੇ ਜਾ ਕੇ ਇਕੱਠੀਆਂ ਹੁੰਦੀਆਂ, ਇਹ ਕੰਟਰੀਆਂ ਗੌਰਮੈਂਟਾਂ ਵੱਡਿਆਂ ਰਜਵਾੜਿਆਂ ਨੇ ਬਣਾਈਆਂ ਹੁੰਦੀਆਂ, ਤੇ ਇਹ ਹੀ ਉੱਥੇ ਮੀਟਿੰਗਾਂ ਹੁੰਦੀਆਂ ਵੀ ਆਮ ਪਬਲਿਕ ਨੂੰ ਕਿੱਦਾਂ ਲੁੱਟਿਆ ਜਾਵੇ। ਜੇ ਉਹਨਾਂ ਕੰਟਰੀਆਂ ਦੇਖ ਲਓ ਕਿਸਾਨਾਂ ਦਾ ਕੀ ਹਾਲ ਇਹਨਾਂ ਨੇ ਕੀਤਾ ਵਾ, ਉਹ ਹੀ ਇਹ ਹਾਲ ਇੰਡੀਆ ਦੇ ਵਿੱਚ ਕਰਨਾ ਚਾਹੁੰਦੇ ਆ। ਅਗਰ ਦੇਖਿਆ ਜਾਵੇ ਇੱਥੇ ਕਿਸਾਨ ਆਪਦੀ ਕੋਈ ਵੀ ਚੀਜ਼ ਬਾਹਰ ਮਾਰਕੀਟ ਦੇ ਵਿੱਚ ਨਹੀਂ ਵੇਚ ਸਕਦਾ, ਤੁਸੀਂ ਫਾਰਮ ਜਾ ਕੇ ਦੁੱਧ ਨਹੀਂ ਲਿਆ ਸਕਦੇ, ਰਾਈਟ?
ਬਿਲਕੁਲ ਜੀ, ਸਮਾਂ ਹੋ ਗਿਆ ਵੀਰ ਜੀ, ਆਪਾਂ ਹੁਣ ਕੱਲ ਨੂੰ ਗੱਲ ਕਰਾਂਗੇ, ਮੈਂ ਮਾਫੀ ਚਾਹੁੰਦਾ, ਮੈਨੂੰ ਹੁਣ ਬੰਦ ਕਰਨਾ ਪੈਣਾ ਰੇਡੀਓ। ਧੰਨਵਾਦ ਤੁਹਾਡਾ, ਮਿਹਰਬਾਨੀ, ਤੇ ਆਪਾਂ ਬੜੀ ਜਲਦੀ ਕਾਲ ਕਰਿਆ ਕਰੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے اور طلباء اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopeningschools۔ حکومت اونٹیریو کی جانب سے ادائیگی کردہ۔
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EOAZ, visit hotstar.com/CA.
थीम एंड किंग ऑफ प्री कंस्ट्रक्शन होम्स एंड कॉन्डोज लाए हैं आपके लिए नए और बेहतरीन प्रोजेक्ट्स। टाउन होम्स इन बर्लिंगटन स्टार्टिंग फ्रॉम 669,000 क्लोजिंग 2022 में। टाउन होम्स एंड सिंगल इन ब्रैम्पटन ईस्ट एंड वेस्ट साइड जिनकी प्राइसेस शुरू हो रही है 7 लाख से। फेस्टिवल कॉन्डोज इन वॉन मेट्रोपोलिटन जिनकी प्राइसेस शुरू हो रही है 4 लाख से। इसके अलावा स्टोविल और ब्रैंडफोर्ड में नए प्रोजेक्ट्स। Exclusive and priority access. Please call pre-construction team by Hina Rab 416-320-3320 or go to preconhouse.com.
Oh, man, get jaldi.